दोएरा निसाबिताए पर बात पे थाने सोच शनान गुरदरबार लगाए कर बैठे मुदत सुजान।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत वडभागी हर संगत पावै भागहीन परम चोटा खावै। वड्या भागां वाले हो अत उत्कृष्ट सतगुरु देना बंधु पतक पावन भगत वछल कृपा निधान सतगुरु श्री गुरु ग्रंथ साहिब सच्चे पातशाह दे पवित्र पावन चरणा कमलां च संध्या वेले दे सजे हुए दवाना च हाजरियां भर के एकत्र होके गुरु कलगीधर पंथ दे वाली सतगुरां दा पावन इतिहास श्री गुरु गोबिंद सिंह साहिब जी महाराज जी दे इतिहास दी चल रही लड़ीवार कथा बहुत ही अदब सत्कार श्रद्धा ते भावना सहित सरवण कर रहे। असाम तो राजा रतन राय सतगुरां वास्ते बहुत ही कुछ कीमती उपहार लेके महाराज जी दे दर्शन करन वास्ते श्री आनंदपुर साहब नूं चल के आया है। रस्ते विच आउंदिआं दे मन विच केवल इक्को इच्छा है गुरु साहब जी दे दर्शनां दी सतगुरु जी दे दीदार करन दी इच्छा है होर कोई कांग नहीं केवल दर्शनां दा चाउ लै के बड़ा लम्मा पैंडा तय करके अपणिआं कुछ वजीरां ते सिपाहियां समेत चल के श्री आनंदपुर साहब पहुंचे डेरा कीता है अपने आउण दी खबर सतगुरां कोल भेजी है। गरीबन वाज पातशाह जी ने भी इहदे आए दी सारी सुध सार लई है घोड़िया हाथियां वास्ते दाणा पठा मसंदा नूं कह के भजवाया है लंगर वास्ते रस्तां बस्तां भेजियां हन ते अगले दिन वास्ते महाराज जी ने आग्या कीती है दर्शन करन लई। दिन चढ़िया रात बतीत होई तो सतगुरां दा हुक्म होया कि दिन दे तीन पैर बतीत हो जाण शाम दे पिछले पैर नूं दरबार सजेगा दीवान सजेगा फिर असी दर्शन देंगे। तो राजे रतन राय ने सारा दिन तैयारी करवाई जिहड़ा हाथी लै के आया सी बड़ा सुंदर कीमती हाथी गुणा दे सहित उहनू इशनान पान करवा के स्वच्छ कीता चंगी तरह उहदे ते छोला आदक पा के उहनू शिंगारिया। पंज घोड़े सन उहनां नू चंगी तरह शिंगारिया सोहणियां काठियां पा के जिन्हां काठियां च सोने चांदी दी जड़त जड़ी हुई है होर बहुत सारे कीमती उपहार लै के अशरफियां दिनारां दी थाली भर ली है कीमती जवाहरात लै लए ने बड़े सुंदर वस्त्र लै लए ने पंचकला शस्त्र तो इलावा होर भी कई शस्त्र महाराज जी दे चरणां च भेट करन वास्ते लै के चल पिया। गुरु साहब दे दरबार च आ के महाराज जी दे दर्शन करके चरणां ते मत्था टेकिया नमस्कार करके साहब दे दीदार करके एहो जा प्रभावित होया राजा रतन राय ते सतगुरां नूं बेनती करके कहिंदा महाराज मेरी बांह फड लो कृपा करके मैनू अपने चरणां दी पौल बख्श के मैनू सिखी दा दान बख्शो। फिर जिहड़ियां कीमती वस्तुआं लियाया सी ओ महाराज जी नूं दसियां महाराज ए हाथी विच बड़े गुण ने ए चौर भी चलाउंदा है ए मशाल पकड के भी रखदा है तीर चलाओ ते दूरों चुक के इकट्ठे करके लियाउंदा है पंचकला शस्त्र महाराज जी नूं विखाया महाराज इहदी कला दब्बिआं इह शस्त्र बदल जांदा है कृपान तों बरछी दा रूप धार लैंदा है बरछी तों तमंचा बन जांदा तमंचे तों कटार बन जांदा है ਇਹਦਾ ਮਹਾਰਾਜ ਜੀ ਇਸ ਸ਼ਸਤਰ ਦੀ ਇਹ ਕਲਾ ਹੈ, ਚੌਂਕੀ ਭੇਟ ਕੀਤੀ ਹੈ ਸਤਿਗੁਰਾਂ ਨੂੰ ਜਿਹਦੇ ਵਿਚ ਚੌਪੜ ਦੀ ਖੇਡ ਹੈ, ਕਲਾ ਦਬਦਿਆਂ ਪੁਤਲੀਆਂ ਨਿਕਲਦੀਆਂ ਨੇ ਤੇ ਚੌਪੜ ਖੇਡਦੀਆਂ ਹਨ। ਇਸੇ ਤਰ੍ਹਾਂ ਬੜਾ ਕੀਮਤੀ ਇਕ ਕਟੋਰਾ ਮਹਾਰਾਜ ਜੀ ਨੂੰ ਭੇਟ ਕੀਤਾ ਹੈ। ਹੋਰ ਵੀ ਬਹੁਤ ਸੁੰਦਰ ਵਸਤੂਆਂ ਭੇਟ ਕਰਕੇ ਗੁਰੂ ਕਲਗੀਧਰ ਦੀਆਂ ਖੁਸ਼ੀਆਂ ਲਈਆਂ। ਤਕਰੀਬਨ 6 ਘੜੀਆਂ ਤੱਕ ਸਤਿਗੁਰਾਂ ਦੇ ਚਰਨਾਂ ਵਿਚ ਬੈਠਾ ਰਿਹਾ, ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਾ ਰਿਹਾ। ਔਰ 6 ਘੜੀਆਂ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੋਈ ਤੋ ਗੁਰੂ ਚਰਨਾਂ ਦੇ ਵਿਚੋਂ ਵਾਪਸ ਵਿਦਾ ਹੋ ਕੇ ਆਪਣੇ ਡੇਰੇ ਤੇ ਗਿਆ। ਰਾਤਰੀ ਦਾ ਸਮਾਂ ਹੈ, ਰਾਤ ਬਤੀਤ ਕਰ ਰਹੇ ਨੇ। ਅਗਲੇ ਦਿਨ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਰਾਜੇ ਰਤਨ ਰਾਏ ਨਾਲ ਮੇਲ ਮਿਲਾਪ ਕਰ ਰਹੇ ਨੇ, ਆਓ ਕਥਾ ਸਰਵਣ ਕਰੀਏ। ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਨਿਸਾਬਿਤਾਏ ਪ੍ਰਭਾਤ ਵੇ ਠਾਂਡੇ ਸੋਚੀ ਚਨਾ।
ਰਾਤ ਬਤੀਤ ਹੋ ਗਈ, ਅਗਲਾ ਦਿਨ ਚੜਿਆ, ਸਭ ਨੇ ਉੱਠ ਕੇ ਸੋਚ ਇਸ਼ਨਾਨ ਕੀਤਾ ਹੈ, ਤਿਆਰ ਬਰ ਤਿਆਰ ਹੋਏ ਹਨ।
ਗੁਰ ਦਰਬਾਰ ਲਗਾਏ ਕਰ ਬੈਠੇ ਮੁਦਤ ਸੁਜਾਨ।
ਗਲੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਦੀਵਾਨ ਸਜਿਆ ਹੈ। ਸਜੇ ਹੋਏ ਦੀਵਾਨ ਵਿਚ ਦਰਬਾਰ ਚ ਮਹਾਰਾਜ ਜੀ ਸਜ ਕੇ ਬੈਠੇ ਹਨ, ਬੜੀ ਖੁਸ਼ੀ ਦੇ ਨਾਲ। ਬੜੇ ਭਾਰੀ ਪਰਮ ਆਨੰਦ ਸਹਿਤ ਮਹਾਰਾਜ ਜੀ ਆਪਣਿਆਂ ਸਿੱਖਾਂ ਨੂੰ, ਆਪਣੀਆਂ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕਰ ਰਹੇ ਹਨ।
ਕਿਉਂ ਪਈ ਪਠਿਓ ਮੇਵੜਾ ਨਿਪ ਬੁਲਵਾਯੋ।
ਮਹਾਰਾਜ ਜੀ ਨੇ ਆਪਣਾ ਇਕ ਮੇਵੜਾ ਸਿੱਖ ਭੇਜਿਆ ਕਿ ਰਾਜੇ ਰਤਨ ਰਾਏ ਨੂੰ ਕਹੋ ਕਿ ਉਹ ਦਰਬਾਰ ਵਿਚ ਆ ਕੇ ਸਾਡੇ ਦਰਸ਼ਨ ਕਰ ਲਵੇ। ਤੋ ਮਹਾਰਾਜ ਜੀ ਦਾ ਭੇਜਿਆ ਹੋਇਆ ਮੇਵੜਾ ਉਹ ਰਾਜੇ ਰਤਨ ਰਾਏ ਦੇ ਕੋਲ ਗਿਆ ਹੈ।
ਮੁਦਤ ਸੱਚੇ ਵਜੂਤ ਚੱਲ ਕਰ ਆਯੋ।
ਰਾਜੇ ਰਤਨ ਰਾਏ ਨੇ ਸਤਿਗੁਰਾਂ ਦਾ ਸੱਦਾ ਸੁਣਿਆ, ਬੜੇ ਖੁਸ਼ੀ ਦੇ ਨਾਲ ਆਪਣੇ ਖਾਸ ਵਜ਼ੀਰਾਂ ਦੇ ਸਹਿਤ ਚੱਲ ਕੇ ਰਾਜਾ ਰਤਨ ਰਾਏ ਮਹਾਰਾਜ ਜੀ ਦੇ ਚਰਨਾਂ ਵਿਚ ਆਇਆ ਹੈ।
ਕਰ ਬੰਧਨ ਬੈਠਿਓ ਪ੍ਰਭ ਤੀਰ।
ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਰਾਜੇ ਨੇ ਵੰਦਨਾ ਕੀਤੀ ਹੈ, ਮੱਥਾ ਟੇਕਿਆ ਤੇ ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਬੈਠਾ ਹੈ।
ਖੜਗ ਸਿਪਰ ਜੁਤ ਸ਼ਬਦ ਸਰੀਰ।
ਸਾਤਰੇ ਖੜਗ ਹੈ, ਤੇਗ ਹੈ, ਮੋਢਿਆਂ ਤੇ ਢਾਲ ਹੈ, ਢਾਲ ਤੇ ਤੇਗ ਦੇ ਸਹਿਤ ਸਤਿਗੁਰਾਂ ਦੇ ਚਰਨਾਂ ਦੇ ਵਿਚ ਆ ਕੇ ਬੈਠਾ ਹੈ।
ਪ੍ਰਥਮ ਚੌਕੀ ਤੋਂ ਮੰਗਵਾਏ।
ਜਿਹੜੀ ਰਾਜੇ ਰਤਨ ਰਾਏ ਨੇ ਇਕ ਦਿਨ ਪਹਿਲਾਂ ਚੌਂਕੀ ਭੇਟ ਕੀਤੀ ਸੀ, ਜਿਹਦੀ ਕਲਾ ਦਬਦਿਆਂ ਵਿਚੋਂ ਪੁਤਲੀਆਂ ਨਿਕਲਦੀਆਂ ਤੇ ਚੌਪੜ ਖੇਡਿਆ ਜਾਂਦਾ ਹੈ, ਉਹ ਚੌਂਕੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਹਿਲਾਂ ਮੰਗਵਾਈ ਹੈ।
ਚਾਬੀ ਕਲ ਪੁਤਲੀ ਨਿਕਸਾਏ।
ਉਹਦਾ ਇੱਕ ਬਟਨ ਲੱਗਾ ਹੋਇਆ ਸੀ, ਕਲਾ ਨਾਮ ਜਿਵੇਂ ਅੱਜ ਕੱਲ ਆਪਾਂ ਬਟਨ ਕਹਿ ਦਿੰਦੇ ਹਾਂ, ਏਦਾਂ ਦਾ ਕੋਈ ਬਟਨ ਲੱਗਾ ਹੋਇਆ, ਕਲਾ ਲੱਗੀ ਹੋਈ, ਉਹ ਕਲਾ ਦੱਬੀ ਹੈ ਤੇ ਉਹਦੇ ਵਿਚੋਂ ਪੁਤਲੀਆਂ ਬਾਹਰ ਨਿਕਲ ਕੇ ਆਈਆਂ ਹਨ।
ਚੌਪੜ ਤੋਂ ਵਿਛਾਏ ਕਰ ਦੀਨ।
ਜਿਹੜੀਆਂ ਪੁਤਲੀਆਂ ਜਦੋਂ ਚੌਂਕੀ ਚੋਂ ਬਾਹਰ ਨਿਕਲੀਆਂ ਤੇ ਉਹਨਾਂ ਨੇ ਚੌਪੜ ਦਾ ਜਿਹੜਾ ਕੱਪੜਾ ਹੁੰਦਾ ਹੈ ਉਹ ਕੱਪੜਾ ਚੌਪੜ ਦਾ ਜਿਹੜਾ ਉਹ ਥੱਲੇ ਵਿਛਾ ਦਿੱਤਾ, ਪੁਤਲੀਆਂ ਨੇ ਬਾਹਰ ਨਿਕਲ ਕੇ ਚੌਪੜ ਵਿਛਾਇਆ ਹੈ।
ਡਲ ਗੇਰਤ ਖੇਲਤ ਲੱਖ ਲੀਨ।
ਉਹਦੇ ਡਲ ਸੁੱਟ ਕੇ ਉਹ ਆਪ ਹੀ ਡਲ ਸੁੱਟਦੀਆਂ ਨੇ ਪੁਤਲੀਆਂ, ਇਸ ਤਰ੍ਹਾਂ ਬਾਜੀ ਖੇਡੀ ਜਾ ਰਹੀ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਪੁਤਲੀਆਂ ਨੂੰ ਡਲ ਸੁੱਟ ਕੇ ਉਹ ਜਿਹੜਾ ਚੌਪੜ ਹੈ ਉਹ ਖੇਡਦਿਆਂ ਵੇਖਿਆ ਹੈ।
ਪੰਚ ਕਲਾ ਪੁਨ ਸ਼ਸਤਰ ਮੰਗਾਇਓ।
ਮਹਾਰਾਜ ਜੀ ਨੇ ਫਿਰ ਪੰਚ ਕਲਾ ਸ਼ਸਤਰ ਮੰਗਾਇਆ, ਆਪਣੇ ਹੱਥਾਂ ਵਿਚ ਲਿਆ, ਕਿਉਂਕਿ ਇਕ ਦਿਨ ਪਹਿਲਾਂ ਭੇਟ ਕੀਤੇ ਸਨ ਇਹ ਸਾਰੀਆਂ ਵਸਤੂਆਂ ਰਾਜੇ ਰਤਨ ਰਾਏ ਨੇ। ਪਰ ਮਹਾਰਾਜ ਜੀ ਨੇ ਹਾਲੇ ਸਾਰੀਆਂ ਵੇਖੀਆਂ ਨਹੀਂ ਸੀ, ਪਰਖ ਕਰਕੇ ਨਹੀਂ ਸੀ ਵੇਖੀ। ਹੁਣ ਮਹਾਰਾਜ ਜੀ ਨੇ ਪੰਚ ਕਲਾ ਸ਼ਸਤਰ ਮੰਗਵਾਇਆ, ਆਪਣੇ ਹੱਥਾਂ ਵਿਚ ਪਕੜਿਆ।
ਕਸਿਓ ਤਮਾਚਾ ਪ੍ਰਥਮ ਚਲਾਇਓ।
ਮਹਾਰਾਜ ਜੀ ਨੇ ਪਹਿਲਾਂ ਉਹਦਾ ਬਟਨ ਦੱਬਿਆ, ਤਮੰਚਾ ਬਣਿਆ ਹੋਇਆ ਸੀ, ਉਹ ਤਮੰਚਾ ਬਣਿਆ ਹੋਇਆ, ਛੋਟਾ ਪਿਸਟਲ ਬਣਿਆ ਹੋਇਆ, ਉਹਦੇ ਵਿਚ ਮਹਾਰਾਜ ਜੀ ਨੇ ਗੋਲੀ ਪਾ ਕੇ ਬਰੂਦ ਠੋਕ ਕੇ ਪਹਿਲਾਂ ਉਸ ਤਮੰਚੇ ਨੂੰ ਚਲਾਇਆ ਹੈ।
ਬਡੋ ਸ਼ਬਦ ਪਾ ਤੋੜ ਕਨੇਰਾ।
ਜਦੋਂ ਤੋੜਾ ਤੁਖਾਇਆ ਗਿਆ ਤੇ ਤੋੜਾ ਤੁਖਾਣ ਤੋਂ ਬਾਅਦ ਉਸ ਵਕਤ ਜਦ ਉਹਦੇ ਚੋਂ ਗੋਲੀ ਨਿਕਲੀ ਤੇ ਗੋਲੀ ਨਿਕਲਣ ਦੀ ਬੜੀ ਡੂੰਘੀ ਆਵਾਜ਼ ਆਈ, ਏਦਾਂ ਬੜੀ ਤੇਜ਼ੀ ਨਾਲ ਗੋਲੀ ਚੱਲੀ ਹੈ।
ਅਤੇ ਸ਼ਤਰੂਨੀ ਕੇ ਗੁਰ ਹੀਰਾ,
ਮਹਾਰਾਜ ਜੀ ਨੇ ਤਮੰਚਾ ਪਰਖਿਆ ਕਿ ਸੁੰਦਰ ਤਮੰਚਾ, ਕੇਵਲ ਵਿਖਾਵਾ ਹੀ ਨਹੀਂ ਹੈ, ਇਹ ਕੰਮ ਵੀ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖ ਕੇ ਅੰਦਾਜ਼ਾ ਲਾਇਆ ਕਿ ਜੇ ਮੈਦਾਨੇ ਜੰਗ ਵਿਚ ਕਿਸੇ ਦੁਸ਼ਮਣ ਦੇ ਉੱਤੇ ਇਹਦੇ ਨਾਲ ਗੋਲੀ ਚਲਾਈ ਜਾਏ ਤੇ ਦੁਸ਼ਮਣ ਨੂੰ ਮਾਰ ਕੇ ਜ਼ਮੀਨ ਤੇ ਸੁੱਟ ਸਕਦਾ, ਗਰਕ ਕਰ ਸਕਦਾ ਹੈ।
ਪੁਨ ਕਲ ਦਾ ਬੇ ਭਇਓ ਕਿਰਪਾਨ,
ਮਹਾਰਾਜ ਜੀ ਨੇ ਇੱਦਾਂ ਪਹਿਲਾਂ ਤਮੰਚਾ ਚਲਾ ਕੇ ਵੇਖਿਆ, ਗੋਲੀ ਚਲਾ ਕੇ ਵੇਖੀ, ਫਿਰ ਉਹਦੀ ਕਲਾ ਦੱਬੀ ਤੇ ਕਹਿੰਦੇ ਤਮੰਚੇ ਤੋਂ ਉਹਦੀ ਕਿਰਪਾਨ ਬਣ ਗਈ। ਪੰਚਕਲਾ ਸ਼ਸਤਰ ਸੀ ਨਾ, ਤੇ ਕਹਿੰਦੇ ਜਦੋਂ ਮਹਾਰਾਜ ਜੀ ਨੇ ਦੁਬਾਰਾ ਉਹਦੀ ਕਲਾ ਦੱਬੀ ਤੇ ਤਮੰਚੇ ਤੋਂ ਉਸੇ ਵਕਤ ਉਹਦੀ ਕਿਰਪਾਨ ਬਣ ਗਈ।
ਦੇਖਣ ਤਾਰਾ ਦਿਖਿਓ ਮਾਨ,
ਜਦੋਂ ਉਹਦੀ ਕਿਰਪਾਨ ਬਣ ਗਈ ਤੇ ਸੁੰਦਰ ਕਿਰਪਾਨ ਬਣ ਗਈ, ਬੜੀ ਤਿੱਖੀ ਧਾਰ ਹੈ ਕਿਰਪਾਨ ਦੀ, ਨਿਰਮਲ ਧਾਰ ਹੈ, ਬੜੀ ਸੁੰਦਰ ਧਾਰ ਹੈ ਕਿਰਪਾਨ ਦੀ, ਜਿਹਦੇ ਤੇ ਕੀੜੀ ਵੀ ਚੱਲੇ ਤੇ ਦੋ ਹਿੱਸਿਆਂ ਚ ਟੁਕੜਿਆਂ ਚ ਵੰਡੀ ਜਾਏ, ਇਹੋ ਜੀ ਸੁੰਦਰ ਕਿਰਪਾਨ ਹੈ।
ਗੈ ਕਬਜ਼ਾ ਕਰ ਮੈਂ ਪ੍ਰਭ ਤਵੈ,
ਉਹ ਸਤਿਗੁਰੂ ਜੀ ਨੇ ਉਹਦਾ ਕਬਜ਼ਾ ਯਾਨੀ ਕਿ ਕਿਰਪਾਨ ਦਾ ਜਿਹੜਾ ਮੁੱਠਾ ਹੈ ਉਹ ਆਪਣੇ ਹੱਥਾਂ ਦੇ ਵਿਚ ਦਸਤੇ ਕਮਲਾਂ ਵਿਚ ਪਕੜਿਆ ਤੇ ਪਕੜ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਸ ਕਿਰਪਾਨ ਦੇ ਜੋ ਨੂੰ ਵੇਖਿਆ ਹੈ।
ਇਸੇ ਉਤ ਕਰ ਦੇਖਿਓ ਸ਼ੁਭ ਤਵੈ,
ਸੱਜੇ ਖੱਬੇ ਕਰਕੇ ਮਹਾਰਾਜ ਜੀ ਨੇ ਵੇਖਿਆ ਕਿਰਪਾਨ ਨੂੰ ਕਿ ਕਿਸ ਤਰੀਕੇ ਨਾਲ ਵਾਰ ਕਰ ਸਕਦੇ, ਕਿਵੇਂ ਇਹਦੇ ਨਾਲ ਵਾਰ ਕੀਤਾ ਜਾ ਸਕਦਾ। ਸੱਜੇ ਖੱਬੇ ਕਰਕੇ ਕਿਰਪਾਨ ਦਾ ਜੋ ਵੇਖਿਆ ਹੈ ਉਹਦਾ ਭਾਰ ਵੇਖਿਆ, ਉਹਦੇ ਵਾਰ ਕਰਨ ਦਾ ਤਰੀਕਾ ਵੇਖਿਆ ਹੈ।
ਪੁਨ ਬਰਛੀ ਕਰਕੇ ਦਿਖ ਰਾਏ,
ਫਿਰ ਉਹਦਾ ਬਟਨ ਦੱਬਿਆ, ਕਲਾ ਦੱਬੀ ਤੇ ਉਹਦੀ ਬਰਛੀ ਬਣ ਗਈ। ਕਹਿੰਦੇ ਫਿਰ ਉਹਦੀ ਬਰਛੀ ਕਰਕੇ ਵਿਖਾਈ, ਉਹਦੀ ਬਰਛੀ ਬਣ ਗਈ, ਬੜੀ ਤਿੱਖੀ ਬਰਛੀ ਤਿਆਰ ਹੋਈ।
ਤੀਖਣ ਅਨੀ ਕਨੀ ਰਿਪ ਕਾਏ,
ਬੜੀ ਤਿੱਖੀ ਸੀ ਉਹ ਬਰਛੀ ਦਾ ਸਿਰਾ ਬੜਾ ਤਿੱਖਾ ਸੀ, ਉਹਦੀ ਅਣੀ ਬੜੀ ਤਿੱਖੀ ਸੀ, ਨੋਕ ਜਿਹੜੀ ਹੁੰਦੀ ਹੈ ਬੜੀ ਤਿੱਖੀ ਸੀ, ਇਤਨੀ ਤਿੱਖੀ ਸੀ ਕਿ ਦੁਸ਼ਮਣ ਦੀ ਛਾਤੀ ਵਿਚ ਵੱਜੇ ਔਰ ਉਹਦੀ ਛਾਤੀ ਨੂੰ ਚੀਰ ਕੇ ਪਾਰ ਨਿਕਲ ਜਾਏ, ਐਸੀ ਸੁੰਦਰ ਬਰਛੀ ਬਣ ਗਈ।
ਹੁਣ ਜਮਧਰ ਕੋ ਤਿਸਤੇ ਕਰਿਓ,
ਫਿਰ ਉਹਦੀ ਕਲਾ ਦੱਬੀ ਤੇ ਉਹਦੀ ਜਮਧਰ ਬਣ ਗਈ। ਜਮਧਰ ਕਹਿੰਦੇ ਨੇ ਕਟਾਰ ਨੂੰ, ਕਹਿੰਦੇ ਉਹਦੀ ਕਟਾਰ ਬਣ ਗਈ, ਉਸੇ ਵਕਤ ਕਟਾਰ ਬਣ ਕੇ ਤਿਆਰ ਹੋ ਗਈ।
ਸੁੰਦਰ ਪਰੇ ਹੱਥ ਮੈਂ ਧਰਿਓ,
ਹੱਥ ਵਿਚ ਫੜੀ ਹੋਈ ਕਟਾਰ ਵੀ ਬੜੀ ਸੁੰਦਰ ਲੱਗਦੀ ਹੈ, ਕਟਾਰ ਦਾ ਰੂਪ ਵੀ ਬੜਾ ਸੁੰਦਰ ਹੈ, ਹੱਥ ਵਿਚ ਪਕੜੀ ਵੀ ਸੋਹਣੀ ਲੱਗਦੀ ਹੈ, ਔਰ ਦੁਸ਼ਮਣ ਨੂੰ ਮਾਰਦਿਆਂ ਵੀ ਕਹਿੰਦੇ ਉਹ ਕਿਸੇ ਦੀ ਖੈਰ ਨਹੀਂ ਗੁਜ਼ਾਰਦੀ, ਇਹੋ ਜੀ ਸੁੰਦਰ ਕਟਾਰ ਹੈ।
ਖਰ ਧਾਰਾ ਅਰ ਅਨੀ ਮਾਨੇ,
ਤਿੱਖੀ ਧਾਰ ਹੈ ਉਹਦੀ ਚੁੰਝ ਦੀ, ਬਹੁਤ ਜ਼ਿਆਦਾ ਤਿੱਖੀ ਧਾਰ ਵਾਲੀ, ਕਹਿੰਦੇ ਹਾਂਜੀ
ਸ਼ਦਰ ਸ਼ਤਰੂ ਉਧਰ ਕੇ ਧੱਸ ਕਰ ਆਨੇ,
ਦੁਸ਼ਮਣ ਦੇ ਉਧਰ ਦੇ ਵਿਚ ਧੱਸ ਜਾਵੇ ਤੇ ਉਹਦੇ ਪੇਟ ਦੀਆਂ ਆਂਦਰਾਂ ਨੂੰ ਪੁੱਟ ਕੇ ਬਾਹਰ ਸੁੱਟ ਦੇਣ ਵਾਲੀ ਹੈ, ਇਹੋ ਜੀ ਸੁੰਦਰ ਤਿੱਖੀ ਕਟਾਰ ਹੈ।
ਫਤਿਹਦਾਰ ਪੁਨ ਗੁਰਜ ਬਣਾਏ,
ਉਹਦੀ ਕਿਉਂਕਿ ਪੰਚਕਲਾ ਸ਼ਸਤਰ ਹੈ ਨਾ, ਪੰਜ ਸ਼ਸਤਰ ਬਣਦੇ ਸੀ, ਚਾਰ ਹੋ ਗਏ, ਹੁਣ ਪੰਜਵਾਂ ਕਹਿੰਦੇ ਜਦੋਂ ਬਟਨ ਦੱਬਿਆ ਤੇ ਫਿਰ ਉਹਦੀ ਫਤਿਹਦਾਰ ਗੁਰਜ ਬਣ ਕੇ ਤਿਆਰ ਹੋ ਗਏ। ਗੁਰਜ ਜਿਹਦਾ ਅਗਲਾ ਹਿੱਸਾ ਜਿਹੜਾ ਮੋਟੇ ਆਕਾਰ ਦਾ ਹੁੰਦਾ ਹੈ ਤੇ ਪਿਛਲੇ ਪਾਸੋਂ ਮੁੱਠਾ ਹੀ ਬਣਿਆ ਹੁੰਦਾ ਹੈ, ਤੇ ਬੜੇ ਜ਼ੋਰ ਦੇ ਨਾਲ ਉਹਦਾ ਵਾਰ ਕੀਤਾ ਜਾਏ ਕਿਸੇ ਦੁਸ਼ਮਣ ਦੇ ਸਿਰ ਉੱਤੇ ਤੇ ਉਹਦਾ ਸਿਰ ਤੋੜਿਆ ਜਾ ਸਕਦਾ ਹੈ ਉਸ ਗੁਰਜ ਦੇ ਪ੍ਰਹਾਰ ਨਾਲ, ਇਹੋ ਜੀ ਸੁੰਦਰ ਪਟੇਦਾਰ ਗੁਰਜ ਬਣ ਕੇ ਤਿਆਰ ਹੋਈ ਹੈ।
ਲਗੈ ਸੀਸ ਪੁਨ ਬਚਨ ਨਾ ਪਾਏ,
ਇਹੋ ਜੀ ਗੁਰਜ ਬਣ ਕੇ ਤਿਆਰ ਹੋਈ ਜੇ ਕਿਸੇ ਦੁਸ਼ਮਣ ਦੇ ਸਿਰ ਤੇ ਲੱਗ ਜਾਏ ਤੇ ਉਹ ਬਚ ਨਹੀਂ ਸਕਦਾ, ਉਹ ਦੁਸ਼ਮਣ ਦਾ ਬਚਾਅ ਨਹੀਂ ਹੋ ਸਕਦਾ, ਉਹਦਾ ਸਿਰ ਇਸ ਗੁਰਜ ਦੇ ਵਾਰ ਨਾਲ ਖੱਖੜੀ ਵਾਂਗੂ ਖਿੰਡ ਜਾਏ, ਜਿਵੇਂ ਖੱਖੜੀ ਖਿੰਡਦੀ ਹੈ ਨਾ, ਉਹਦੇ ਤੇ ਵਾਰ ਕੀਤਿਆਂ ਏਦਾਂ ਖਿੰਡ ਜਾਏ ਜਿਵੇਂ ਕੋਈ ਮਟਕੀ ਭਰੀ ਹੋਵੇ ਮੱਖਣ ਦੀ ਤੇ ਫੁੱਟ ਜਾਂਦੀ ਹੈ, ਵਿੱਚੋਂ ਮਿੱਝ ਨਿਕਲ ਜਾਂਦੀ ਹੈ, ਏਦਾਂ ਕਿਸੇ ਵੀ ਦੁਸ਼ਮਣ ਦੇ ਸਿਰ ਨੂੰ ਤੋੜਨ ਦੀ ਸਮਰੱਥਾ ਉਸ ਗੁਰਜ ਦੇ ਅੰਦਰ ਹੈ।
ਸਭ ਕਲ ਪਰਖਤ ਅਰਖਤ ਨਾਥ,
ਸਾਰੀਆਂ ਕਲਾਵਾਂ ਮਹਾਰਾਜ ਜੀ ਨੇ ਪਰਖੀਆਂ ਨੇ ਤੇ ਪਰਖ ਕੇ ਮਹਾਰਾਜ ਜੀ ਬੜੇ ਖੁਸ਼ ਹੁੰਦੇ ਨੇ, ਬੜੇ ਪ੍ਰਸੰਨ ਹੋ ਰਹੇ ਨੇ।
ਸ਼ਸਤਰ ਅਜਾਇਬ ਧਰ ਕਰ ਆਤ,
ਮਹਾਰਾਜ ਜੀ ਨੇ ਅਜਾਇਬ ਸ਼ਸਤਰ ਉਹ ਆਪਣੇ ਹੱਥਾਂ ਵਿਚ ਰੱਖ ਕੇ ਵੇਖੇ ਹਨ।
ਬੌਰ ਤੁਰੰਗਮ ਸਾਫਿਰ ਵਾਏ,
ਮਹਾਰਾਜ ਜੀ ਨੇ ਉਹ ਪੰਜ ਘੋੜੇ ਜਿਹੜੇ ਲਿਆਂਦੇ ਸਨ ਰਾਜੇ ਰਤਨ ਰਾਏ ਨੇ, ਉਹਨਾਂ ਘੋੜਿਆਂ ਨੂੰ ਫੜਵਾ ਕੇ ਵੇਖਿਆ ਵੀ ਫੇਰ ਉਹ ਇਹਨਾਂ ਘੋੜਿਆਂ ਨੂੰ ਵੇਖੀਏ ਕਿਸ ਤਰ੍ਹਾਂ ਦੀ ਚਾਲ ਹੈ, ਕਿਸ ਤਰ੍ਹਾਂ ਦੀ ਚਾਲ ਚੱਲਣ ਵਾਲੇ ਕਿੰਨੇ ਕੁ ਬਲੀਕ ਦੇ ਕਿੰਨੇ ਕੁ ਚੰਚਲ ਹਨ। ਮਹਾਰਾਜ ਜੀ ਨੇ ਘੋੜੇ ਫਰਵਾ ਕੇ ਵੇਖੇ ਹਨ,
ਬਿਗਨ ਸਮਾਨ ਧਵਾਏ ਕੁਦਵਾਏ,
ਘੋੜੇ ਵੀ ਬੜੇ ਸੁੰਦਰ ਨੇ, ਸੁਨੱਖੇ ਨੇ, ਜਿਵੇਂ ਹਿਰਨ ਦੌੜਦਾ ਨਾ, ਤੇ ਦੌੜਨ ਸਮੇਂ ਹਿਰਨ ਦੇ ਜਿਹੜੇ ਪੈਰ ਜ਼ਮੀਨ ਤੇ ਨਹੀਂ ਲੱਗਦੇ, ਉੱਡਦਾ ਹੀ ਜਾਂਦਾ। ਕਹਿੰਦੇ ਏਦਾਂ ਮਿਰਗਾਂ ਦੇ ਸਮਾਨ, ਹਿਰਨਾਂ ਦੇ ਸਮਾਨ ਉਹ ਘੋੜੇ ਦੌੜਨ ਵਾਲੇ ਹਨ। ਉਹਨਾਂ ਨੂੰ ਕੁਦਾ ਕੇ ਵੇਖਿਆ, ਦੌੜਾ ਕੇ ਵੇਖਿਆ,
ਜ਼ਰੇ ਜ਼ੀਨ ਜਾਮੂ ਨਦ ਕੇਰੇ,
ਘੋੜਿਆਂ ਦੇ ਉੱਤੇ ਬੜੀਆਂ ਸੁੰਦਰ ਕਾਠੀਆਂ ਪਾਈਆਂ ਹੋਈਆਂ ਨੇ, ਜਿਨ੍ਹਾਂ ਵਿਚ ਬਹੁਤ ਸੁੰਦਰ ਜੜਾਊ ਜੜੇ ਹੋਏ ਨੇ, ਬੜੇ ਸੁੰਦਰ ਸੋਨੇ ਦੇ ਫੁੱਲ ਲੱਗੇ ਹੋਏ ਨੇ।
ਰਤਨ ਰਾਏ ਕੋ ਪ੍ਰੇਮ ਵਡੇਰੇ,
ਰਾਜੇ ਰਤਨ ਰਾਏ ਦਾ ਬੜਾ ਭਾਰੀ ਪ੍ਰੇਮ ਉਹ ਮਹਾਰਾਜ ਗੁਰੂ ਕਲਗੀਧਰ ਨੇ ਇਨ੍ਹਾਂ ਵਸਤੂਆਂ ਵਿਚ, ਇਨ੍ਹਾਂ ਉਪਹਾਰਾਂ ਵਿਚ ਵੇਖਿਆ। ਦਰਅਸਲ ਇਹ ਉਪਹਾਰ ਉਤਨੇ ਕੀਮਤੀ ਨੇ ਜਿੰਨੇ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਕੀਮਤੀ ਰਾਜੇ ਰਤਨ ਰਾਏ ਦੇ ਹਿਰਦੇ ਦਾ ਪ੍ਰੇਮ ਹੈ, ਜਿਸ ਪ੍ਰੇਮ ਤੇ ਭਾਵਨਾ ਦੇ ਨਾਲ ਇਹਨੇ ਸਾਰੀਆਂ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਵਿਚ ਭੇਟ ਕੀਤੀਆਂ ਨੇ ਸਤਿਗੁਰਾਂ ਨੇ, ਰਾਜੇ ਰਤਨ ਰਾਏ ਦੇ ਅੰਦਰ ਦਾ ਪ੍ਰੇਮ ਤੇ ਦੀ ਭਾਵਨਾ ਵੇਖੀ ਹੈ।
ਕਿਰਪਾ ਦ੍ਰਿਸ਼ਟੀ ਭਿਖੇ ਗੁਸਾਈ,
ਕਿਰਪਾ ਭਰੀ ਦ੍ਰਿਸ਼ਟੀ ਨਾਲ ਜਗਤ ਗੁਰੂ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਜੇ ਰਤਨ ਰਾਏ ਵੱਲ ਵੇਖਦੇ ਹਨ।
ਵਸਤੂ ਅਜਬ ਆਨੀ ਸਮਝਾਏ,
ਬੜੀਆਂ ਕੀਮਤੀ ਅਜਬ ਵਸਤੂਆਂ ਜਿਹੜੀਆਂ ਹੈਰਾਨ ਕਰ ਦੇਣ ਉਹ ਵਸਤੂਆਂ ਰਾਜਾ ਰਤਨ ਰਾਏ ਸਾਡੇ ਲਈ ਲੈ ਕੇ ਆਇਆ। ਮਹਾਰਾਜ ਜੀ ਨੇ ਇਸ ਕਰਕੇ ਬੜੀਆਂ ਖੁਸ਼ੀਆਂ ਕੀਤੀਆਂ ਹਨ, ਬੜੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਇਹਦੇ ਵੱਲ ਵੇਖਿਆ ਹੈ।
ਪੁਨੈ ਮਤਾਂਗਿਆ ਨਾਮ ਨਕੀਨੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਰੀਬਨ ਬਾਗ ਸਾਹਿਬ ਜੀ ਨੇ ਹੁਕਮ ਕੀਤਾ ਕਿ ਹਾਥੀ ਵੀ ਲੈ ਕੇ ਆਓ। ਜਿਹੜਾ ਰਾਜਾ ਰਤਨ ਰਾਏ ਹਾਥੀ ਲਿਆਇਆ ਸੀ ਉਹ ਹਾਥੀ ਵੀ ਬਾ ਕਮਾਲ ਸੀ, ਬੜਾ ਸੁੰਦਰ ਸੀ, ਉਹਦੇ ਵਿਚ ਵੀ ਬੜੇ ਗੁਣ ਸਨ। ਉਹ ਹਾਥੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਗਵਾਇਆ ਹੈ।
ਸੁੰਦਰ ਸਰਬ ਸ਼ਿੰਗਾਰ ਨਵੀਨੋ,
ਉਹ ਹਾਥੀ ਵੀ ਬੜਾ ਸੋਹਣਾ ਸ਼ਿੰਗਾਰ ਕੇ ਲਿਆਏ ਨੇ, ਬੜੇ ਬੜੇ ਸੋਹਣੇ ਸ਼ਿੰਗਾਰ ਉਸ ਹਾਥੀ ਤੇ ਕੀਤੇ ਨੇ, ਜ਼ਰੀਦਾਰ ਬਸਤਰ ਉਸ ਹਾਥੀ ਤੇ ਪਾਇਆ, ਉੱਤੇ ਬੜੀ ਕੀਮਤੀ ਸੋਨੇ ਦੀ ਅੰਬਾਰੀ ਪਾਈ ਹੋਈ ਹੈ, ਹਾਥੀ ਨੂੰ ਵੀ ਚੰਗੀ ਤਰ੍ਹਾਂ ਸ਼ਿੰਗਾਰਿਆ ਹੋਇਆ।
ਸ਼੍ਰੀ ਕਲਗੀਧਰ ਨਿਕਟ ਹਕਾਰਾ,
ਗੁਰੂ ਕਲਗੀਆਂ ਵਾਲੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਹਾਥੀ ਆਪਣੇ ਕੋਲ ਬੁਲਾਇਆ, ਆਪਣੇ ਕੋਲ ਮੰਗਾਇਆ ਹੈ।
ਝੂਲਤ ਪਹੁੰਚਿਓ ਭਲੇ ਨਿਆਰਾ,
ਤੇ ਉਹ ਹਾਥੀ ਝੂਲਦਾ ਹੋਇਆ, ਹਾਥੀ ਦੀ ਚਾਲ ਤਾਂ ਸੋਭਦੀ ਹੈ ਜਦੋਂ ਹਾਥੀ ਝੂਲ ਕੇ ਚੱਲੇ, ਬੜੀ ਸੁੰਦਰ ਮਸਤ ਚਾਲ ਚੱਲੇ, ਕਿਉਂਕਿ ਹਾਥੀ ਦੇ ਦਿਮਾਗ ਦੇ ਵਿਚ ਇਕ ਨਸ਼ਾ ਹੁੰਦਾ, ਸਰੂਰ ਹੁੰਦਾ, ਉਸ ਨਸ਼ੇ ਦੀ ਲੌਰ ਦੇ ਵਿਚ ਉਹ ਬੜੇ ਸੋਹਣੇ ਢੰਗ ਦੇ ਨਾਲ ਚੱਲਦਾ ਤੇ ਤੁਰਦਾ ਹੈ। ਕਹਿੰਦੇ ਇਸ ਪ੍ਰਕਾਰ ਨਾਲ ਉਹ ਹਾਥੀ ਝੂਲਦਾ ਹੋਇਆ ਮਹਾਰਾਜ ਦਸਵੇਂ ਪਾਤਸ਼ਾਹ ਜੀ ਵੱਲ ਵੱਧ ਕੇ ਆਇਆ ਹੈ।
ਕਦ ਮੈਂ ਖੇਸਮ ਸਦਮ ਆਨੰਦਾ,
ਕਦ ਕੋਈ ਬਹੁਤਾ ਵੱਡਾ ਨਹੀਂ ਸੀ ਉਹਦਾ, ਜਿਵੇਂ ਕੋਈ ਸਾਨ ਹੁੰਦਾ ਨਾ ਝੋਟਾ, ਉਹਦੇ ਵਰਗਾ ਉਹਦਾ ਕੱਦ ਸੀ, ਉਹਦੇ ਸਮਾਨ ਉਹਦਾ ਆਕਾਰ ਸੀ।
ਤਿੰਨ ਦਿਸ਼ ਦੇਖਤ ਸੁੰਡ ਪਲੰਦਾ,
ਔਰ ਉਹਦੀ ਸੁੰਡ ਬੜੀ ਸੁੰਦਰ ਹੈ, ਮਹਾਰਾਜ ਜੀ ਉਹਦੇ ਵੱਲ ਵੇਖ ਰਹੇ ਨੇ ਤੇ ਹਾਥੀ ਦੀ ਸੁੰਡ ਬੜੀ ਬੁਲੰਦ ਹੈ, ਬੜੀ ਬਲਵਾਨ ਹੈ, ਬਲ ਵਾਲੀ ਹੈ।
ਪ੍ਰਭੂ ਪੇਕ ਤੇ ਹੱਥ ਲਗਾਇਓ,
ਮਹਾਰਾਜ ਜੀ ਵੱਲ ਕੋਲ ਆਇਆ ਨਾ ਜਦੋਂ ਸਤਿਗੁਰਾਂ ਦੇ, ਤੇ ਆਪਣੀ ਸੁੰਡ ਸਤਿਗੁਰਾਂ ਦੇ ਅੱਗੇ ਕੀਤੀ ਤੇ ਮਹਾਰਾਜ ਗਰੀਬਨ ਬਾਜ ਪਾਤਸ਼ਾਹ ਨੇ ਉਹਦੀ ਸੁੰਡ ਦੇ ਉੱਤੇ ਆਪਣਾ ਕਿਰਪਾ ਭਰਿਆ ਹੱਥ ਫੇਰਿਆ ਹੈ।
ਮਿਰਦੁਲ ਦਿਲਾਸਾ ਦੇ ਠਹਿਰਾਇਓ,
ਬੜਾ ਮਿਰਦੁਲ ਦਿਲਾਸਾ ਦੇ ਕੇ ਨਾ, ਕੋਮਲ ਜਿਹਾ ਦਿਲਾਸਾ ਦੇ ਕੇ ਉਸ ਹਾਥੀ ਨੂੰ ਮਹਾਰਾਜ ਜੀ ਨੇ ਸਿਰ ਤੇ ਹੱਥ ਫੇਰਦਿਆਂ ਹੋਇਆ ਉਹਨੂੰ ਆਪਣੇ ਕੋਲ ਠਹਿਰਾਇਆ ਹੈ।
ਹੱਥ ਪੁਨ ਗੁਰਪਨ ਹੀ ਜੈ ਧਰੇ,
ਕਹਿੰਦੇ ਉਹ ਹਾਥੀ ਉੱਥੇ ਚੱਲ ਕੇ ਆਇਆ ਮੁੜ ਕੇ ਹਟ ਕੇ ਜਿੱਥੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਜੋੜਾ ਪਿਆ ਹੋਇਆ। ਹਾਥੀ ਬੜਾ ਗੁਣ ਵਾਲਾ ਹੈ ਤੇ ਗੁਣਾ ਸਹਿਤ ਸਿਖਾਇਆ ਹੋਇਆ, ਤੇ ਉਹ ਹਾਥੀ ਮਹਾਰਾਜ ਜੀ ਦੇ ਜੋੜੇ ਦੇ ਕੋਲ ਜਿੱਥੇ ਸਤਿਗੁਰਾਂ ਦੇ ਚਰਨਾਂ ਦਾ ਜੋੜਾ ਲਾਹ ਕੇ ਰੱਖਿਆ ਹੋਇਆ ਸੀ ਉੱਥੇ ਚੱਲ ਕੇ ਆਇਆ।
ਸੁੰਡ ਬਿਖੇ ਗਿਆ ਚਾਰਨ ਕਰੇ,
ਤੇ ਮਹਾਰਾਜ ਜੀ ਦਾ ਜੋੜਾ ਆਪਣੀ ਸੁੰਡ ਵਿਚ ਲੈ ਕੇ ਨਾ ਉਹਨੂੰ ਚੰਗੀ ਤਰ੍ਹਾਂ ਝਾੜਨ ਲੱਗਾ ਬੜੇ ਪਿਆਰ ਨਾਲ। ਮਹਾਰਾਜ ਜੀ ਦਾ ਜੋੜਾ ਆਪਣੀ ਸੁੰਡ ਚ ਲੈ ਕੇ ਉਸ ਜੋੜੇ ਨੂੰ ਝਾੜਨ ਲੱਗਾ ਹੈ।
ਭਲੇ ਬਿਨਾਏ ਟਿਕਾਏ ਅਗਾਰੇ,
ਚੰਗੀ ਤਰ੍ਹਾਂ ਝਾੜ ਕੇ ਨਾ ਜੋੜਾ ਉਹਨੂੰ ਬੜੇ ਸੋਹਣੇ ਢੰਗ ਦੇ ਨਾਲ, ਜਿਵੇਂ ਕੋਈ ਬੰਦਾ ਇਕੱਠਾ ਕਰਕੇ ਰੱਖਦਾ ਨਾ ਜੋੜਾ, ਏਦਾਂ ਇਕੱਠਾ ਕਰਕੇ ਜੋੜਾ ਮਹਾਰਾਜ ਜੀ ਦੇ ਚਰਨਾਂ ਦੇ ਕੋਲ ਰੱਖਿਆ ਪਾਉਣ ਵਾਸਤੇ।
ਬਿਸਮਤ ਸਭਾ ਬਿਲੋਕਤ ਸਾਰੀ,
ਸਾਰੀ ਸਭਾ ਵੇਖ ਕੇ ਹੈਰਾਨ ਹੋ ਰਹੀ ਹੈ ਕਿ ਹਾਥੀ ਕਿਵੇਂ ਕਿੰਨੇ ਸੋਹਣੇ ਢੰਗ ਨਾਲ ਪਹਿਲਾਂ ਜੋੜਾ ਚੁੱਕਿਆ, ਫਿਰ ਉਹਨੂੰ ਝਾੜਿਆ, ਤੇ ਝਾੜ ਕੇ ਜਿਵੇਂ ਕੋਈ ਬੰਦਾ ਅੱਗੇ ਜੋੜਾ ਸਜਾ ਕੇ ਰੱਖਦਾ ਆਪਣੇ ਮਾਲਕ ਦੇ ਸਾਹਮਣੇ, ਉਸ ਤਰ੍ਹਾਂ ਹਾਥੀ ਨੇ ਜੋੜਾ ਸਤਿਗੁਰਾਂ ਦੇ ਅੱਗੇ ਰੱਖਿਆ ਚਰਨਾਂ ਦੇ ਵਿਚ। ਤੂੰ ਬੜੇ ਹੈਰਾਨ ਹੋ ਰਹੇ ਨੇ ਸਾਰੇ ਵੇਖ ਕੇ।
ਗੈ ਸਤਿਗੁਰ ਪੁਨ ਬਾਨ ਚਲਾਏ,
ਫਿਰ ਮਹਾਰਾਜ ਜੀ ਨੇ ਆਪਣੀ ਕਮਾਨ ਦੇ ਵਿਚ ਤੀਰ ਜੜੇ ਨੇ, ਤੇ ਤੀਰ ਜੜ ਕੇ ਗਰੀਬ ਨਵਾਜ ਪਾਤਸ਼ਾਹ ਨੇ ਤੀਰ ਚਲਾਏ ਹਨ।
ਪ੍ਰੇਰਿਓ ਗਜ ਬੀਨਤ ਤੈ ਜਾਏ,
ਹਾਥੀ ਨੂੰ ਪ੍ਰੇਰਿਆ ਕੇ ਜਾਓ ਜਾ ਕੇ ਤੀਰ ਲੈ ਕੇ ਆਓ, ਤੇ ਹਾਥੀ ਗਿਆ ਜਿੱਥੇ ਮਹਾਰਾਜ ਜੀ ਦੇ ਤੀਰ ਗਏ ਸਨ ਚੱਲ ਕੇ, ਉਥੋਂ ਸਾਰੇ ਤੀਰਾਂ ਨੂੰ ਚੁਣ ਕੇ ਇਕੱਠਿਆਂ ਕਰਕੇ ਲੈ ਕੇ ਆਇਆ।
ਸਭ ਇਕੱਠੇ ਕਰ ਸੁੰਡ ਮਜਾਰੇ, ਸਰੇ ਆਨ ਕਰ ਪ੍ਰਭੂ ਅਗਾਰੇ।
ਤੀਰ ਸਨ ਸਾਰੇ ਤੀਰ ਇਕੱਠੇ ਕਰਕੇ ਆਪਣੀ ਸੁੰਡ ਚ ਪਕੜ ਕੇ, ਉਹ ਸਾਰੇ ਤੀਰਾਂ ਨੂੰ ਲਿਆ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੱਗੇ ਰੱਖ ਦਿੱਤੇ ਹਨ।
ਚਲਤ ਚਾਲ ਚੰਚਲ ਅਤ ਚਾਰੂ,
ਬੜੀ ਸੋਹਣੀ ਚਾਲ ਚੱਲਦਾ ਹਾਥੀ, ਬੜੀ ਤੇਜ਼ੀ ਨਾਲ ਵੀ ਚੱਲਦਾ, ਕੱਦ ਭਾਵੇਂ ਛੋਟਾ ਹੈ ਇਹਦਾ, ਪਰ ਬੜੀ ਤੇਜ਼ੀ ਨਾਲ ਚਾਲ ਚੱਲਦਾ, ਚੰਚਲ ਚਾਲ ਚੱਲਦਾ, ਤੇ ਬੜੀ ਸੁੰਦਰ ਚਾਲ ਹੈ।
ਇਤੇ ਉਤ ਫਿਰਤ ਦੁਰਤ ਦੁਤਵਾਰੂ,
ਇਧਰ ਉਧਰ ਫਿਰਦਾ ਤੇ ਬੜੀ ਦੁਤੀ ਆ ਉਹਦਾ, ਬੜਾ ਆਭਾ ਅਚੱਕਰ ਵੀ ਕਹਿੰਦੇ, ਬੜਾ ਪ੍ਰਕਾਸ਼ ਦਾ ਹੈ।
ਲਗੂ ਲਗੂ ਕਿੰਕਨ ਗਰ ਮੈਂ ਬਾਜੈ,
ਛੋਟੇ ਛੋਟੇ ਕਿੰਕਨ ਕੜੇ ਉਹਦੇ ਗਲ ਵਿਚ ਪਾਏ ਹੋਏ ਘੁੰਗਰੂ ਜਿਹੜੇ ਨੇ ਉਹ ਵੱਜਦੇ ਹਨ, ਉਹਨਾਂ ਦਾ ਖੜਾਕ ਹੁੰਦਾ।
ਕੰਚਨ ਕਾਮ ਝੁੱਲ ਸ਼ੁਭ ਸਾਜੈ,
ਸੋਨੇ ਦਾ ਕੰਮ ਕੀਤਾ ਹੋਇਆ ਜਿਸ ਝੁੱਲ ਦੇ ਉੱਤੇ, ਉਹ ਝੁੱਲ ਉਸ ਹਾਥੀ ਦੀ ਪਿੱਠ ਉੱਤੇ ਪਾਈ ਹੋਈ ਸਜ ਰਹੀ ਹੈ।
ਜਲ ਕੋ ਲੇਪਨ ਸੁੰਡ ਬਖਾਰੇ,
ਕਹਿੰਦੇ ਹਾਥੀ ਨੇ ਕੀ ਕੀਤਾ, ਵੇਖਦਿਆਂ ਵੇਖਦਿਆਂ ਜਦੋਂ ਉਹਨੂੰ ਪ੍ਰੇਰਿਆ ਕਿ ਹੁਣ ਸਤਿਗੁਰਾਂ ਦੇ ਸੀਸ ਤੇ ਚਵਰ ਝੁਲਾਣਾ, ਤੇ ਕਹਿੰਦੇ ਹਾਥੀ ਨੇ ਪਹਿਲਾਂ ਆਪਣੀ ਪਾਣੀ ਨਾਲ ਸੁੰਡ ਧੋਈ ਹੈ, ਗੁਰੂ ਸਾਹਿਬ ਦੇ ਸੀਸ ਤੇ ਚਵਰ ਝੁਲਾਣ ਤੋਂ ਪਹਿਲਾਂ ਆਪਣੀ ਸੁੰਡ ਨੂੰ ਪਾਣੀ ਦੇ ਨਾਲ ਧੋ ਕੇ ਚੰਗੀ ਤਰ੍ਹਾਂ ਸਾਫ ਕੀਤਾ।
ਗਹਿਵਾਈ ਤਿਸ ਮੈਂ ਭਰ ਚਾਰੇ,
ਕਹਿੰਦੇ ਸੁੰਡ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਫਿਰ ਉਹਦੀ ਸੁੰਡ ਦੇ ਵਿਚ ਸੁਰਾਹੀ ਫੜਾਈ, ਸੁਰਾਹੀ ਜਿਹੜੀ ਆ ਉਹ ਸੁੰਡ ਦੇ ਵਿਚ ਇਹਨੇ ਪਕੜੀ ਹੈ।
ਜਥਾ ਦਾਸ ਕਰ ਚਰਨ ਤੂੰ ਆਵੇ, ਤਥਾ ਨੀਰ ਕਰ ਚਾਰੀ ਤੇ ਪਾਵੇ।
ਸੁਰਾਈ ਇਹਨੇ ਆਪਣੀ ਸੁੰਡ ਵਿਚ ਪਕੜੀ, ਪਹਿਲਾਂ ਆਪਣੀ ਸੁੰਡ ਧੋਈ, ਫਿਰ ਉਹ ਸੁਰਾਈ ਸੁੰਡ ਵਿਚ ਪਕੜ ਕੇ ਮਹਾਰਾਜ ਗੁਰੂ ਕਲਗੀਧਰ ਦੇ ਚਰਨ ਧੁਆਣ ਲੱਗਾ। ਜਿਵੇਂ ਕੋਈ ਸੇਵਾਦਾਰ ਕੋਈ ਦਾਸ ਚਰਨ ਧੋਂਦਾ ਨਾ, ਏਦਾਂ ਇਹ ਹਾਥੀ ਮਹਾਰਾਜ ਜੀ ਦੇ ਚਰਨ ਧੋਣ ਲੱਗਾ ਹੈ।
ਮੁਰਕੇ ਪਾਏ ਪਕਾਰਨ ਕਰੇ,
ਗੁਰੂ ਕਲਗੀਧਰ ਜੀ ਦੇ ਚਰਨ ਇਹਨੇ ਧੋਏ ਨੇ, ਮਹਾਰਾਜ ਜੀ ਦੇ ਚਰਨ ਸਵੱਛ ਕੀਤੇ ਨੇ।
ਪਟ ਕੋ ਗੈ ਪਹੁੰਚੇ ਬਿਦ ਖਰੇ,
ਔਰ ਫਿਰ ਕੱਪੜੇ ਦੇ ਨਾਲ ਮਹਾਰਾਜ ਜੀ ਦੇ ਚਰਨ ਪੂੰਜੇ ਵੀ ਨੇ, ਸਾਫ ਵੀ ਕੀਤੇ ਨੇ ਕੱਪੜੇ ਦੇ ਨਾਲ, ਬਸਤਰ ਦੇ ਨਾਲ।
ਚਮਰ ਚਾਰੂ ਕੋ ਤਬ ਗੈ ਆਯੋ,
ਫੇਰੇ ਦੀ ਸੁੰਡ ਦੇ ਵਿਚ ਬੜਾ ਸੁੰਦਰ ਚਵਰ ਪਕੜਾਇਆ, ਬੜਾ ਸੁੰਦਰ ਚਵਰ ਹੈ।
ਫਿਰ ਹੋਏ ਗੁਰ ਪਰ ਭਲੇ ਚੁਲਾਇਓ,
ਸਤਿਗੁਰੂ ਜੀ ਦੇ ਸੀਸ ਦੇ ਪਿਛਲੇ ਪਾਸੇ ਮਹਾਰਾਜ ਜੀ ਦੀ ਪਿੱਠ ਵਾਲੇ ਪਾਸੇ ਆ ਕੇ ਸਤਿਗੁਰਾਂ ਦੇ ਸੀਸ ਉੱਤੇ ਚਵਰ ਚੁਲਾਣ ਲੱਗਾ। ਜਿਵੇਂ ਕੋਈ ਚਵਰ ਬਰਦਾਰ ਬੜੇ ਸੋਹਣੇ ਢੰਗ ਨਾਲ ਚਵਰ ਚੁਲਾਉਂਦਾ, ਏਦਾਂ ਇਹ ਹਾਥੀ ਮਹਾਰਾਜ ਜੀ ਦੇ ਸੀਸ ਤੇ ਚਵਰ ਚੁਲਾ ਰਿਹਾ।
ਜਥਾ ਦਾਸ ਲੈ ਮਤ ਕਰ ਫੇਰੇ,
ਜਿਵੇਂ ਕੋਈ ਸੇਵਾਦਾਰ ਦਾਸ ਚਵਰ ਬਰਦਾਰ ਬੜੀ ਸ੍ਰੇਸ਼ਟ ਮਤ ਨੂੰ ਧਾਰਨ ਕਰਕੇ ਚਵਰ ਚਲਾਉਂਦਾ ਨਾ, ਏਦਾਂ ਮਹਾਰਾਜ ਜੀ ਦੇ ਸੀਸ ਉੱਤੇ ਚਵਰ ਚਲਾਉਣ ਲੱਗਾ ਹੈ।
ਤਥਾ ਤੁਰਾਵਤ ਚਾਮਰ ਪ੍ਰੇਰੇ,
ਬੜੇ ਸੋਹਣੇ ਢੰਗ ਨਾਲ ਚਵਰ ਨੂੰ ਪ੍ਰੇਰਦਾ ਆਪਣੀ ਸੁੰਡ ਦੇ ਨਾਲ, ਤੇ ਮਹਾਰਾਜ ਜੀ ਦੇ ਸੀਸ ਉੱਤੇ ਚਵਰ ਚਲਾਉਂਦਾ ਹੈ।
ਇਤਿਆਦਕ ਵਿਦਿਆ ਦਿਖ ਰਾਏ, ਹਰਕਤ ਗੁਰੂ ਸਭਾ ਬਿਸਮਾਏ,
ਇਤਿਆਦਕ ਹੋਰ ਵੀ ਜਿਹੜੀਆਂ ਇਹਦੀਆਂ ਵਿਦਿਆਵਾਂ ਸਨ, ਜਿਹੜੇ ਜਿਹੜੇ ਗੁਣ ਇਸ ਹਾਥੀ ਨੇ ਸਿੱਖੇ ਹੋਏ ਸਨ, ਉਹ ਸਾਰੇ ਗੁਣ ਇਹਨੇ ਆਪਣੇ ਬਿਦਤ ਕਰਕੇ ਪ੍ਰਗਟ ਕਰਕੇ ਵਿਖਾਏ ਨੇ। ਸਤਿਗੁਰੂ ਜੀ ਦੇ ਸਮੇਤ ਮਹਾਰਾਜ ਜੀ ਬੜੇ ਖੁਸ਼ ਹੋਏ, ਵੇਖ ਕੇ ਬੜੇ ਪ੍ਰਸੰਨ ਹੋਏ, ਤੇ ਬਾਕੀ ਜਿੰਨੀ ਸਭਾ ਸੀ ਉਹ ਵੇਖ ਕੇ ਹੈਰਾਨ ਹੋ ਰਹੀ ਹੈ, ਸਭ ਹੈਰਾਨ ਹੋ ਰਹੇ ਨੇ।
ਓਏ ਪ੍ਰਸੰਨ ਮੁਖ ਬਾਤ ਉਚਰਿਓ,
ਸਤਿਗੁਰੂ ਜੀ ਨੇ ਮੁਖੋਂ ਪ੍ਰਸੰਨ ਹੋ ਕੇ ਬਚਨ ਉਚਾਰਨ ਕੀਤਾ।
ਨਾਮ ਪ੍ਰਸ਼ਾਦੀ ਗਜ ਕੋ ਦਰਿਓ,
ਮਹਾਰਾਜ ਜੀ ਕਹਿੰਦੇ ਭਾਈ ਇਹਦਾ ਨਾਮ ਪ੍ਰਸ਼ਾਦੀ ਹਾਥੀ ਹੈ। ਗੁਰੂ ਸਾਹਿਬ ਨੇ ਹਾਥੀ ਦਾ ਨਾਂ ਰੱਖਿਆ, ਕਹਿੰਦੇ ਇਹਦਾ ਨਾਂ ਭਾਈ ਅੱਜ ਤੋਂ ਬਾਅਦ ਪ੍ਰਸਾਦੀ ਹਾਥੀ। ਪ੍ਰਸਾਦੀ ਦਾ ਮਤਲਬ ਕਿਰਪਾ, ਇਹ ਵੀ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਦੁਆਰਾ ਹੀ ਗੁਰੂ ਨਾਨਕ ਦੇ ਘਰ ਵਿਚ ਆਇਆ ਸੇਵਾ ਕਰਨ ਵਾਸਤੇ, ਇਸ ਕਰਕੇ ਇਹ ਵੀ ਪ੍ਰਸਾਦ ਹੀ ਹੈ, ਪਰਮਾਤਮਾ ਦੀ ਕਿਰਪਾ ਹੀ ਹੈ। ਤੋ ਮਹਾਰਾਜ ਜੀ ਨੇ ਇਹਦਾ ਨਾਮ ਪ੍ਰਸਾਦੀ ਰੱਖਿਆ ਹੈ।
ਸੀਤਾ ਕ੍ਰਿਤ ਮਹਿਦਾ ਸਮੰਦਾਏ,
ਮਹਾਰਾਜ ਜੀ ਕਹਿੰਦੇ ਭਾਈ ਇਹਦੇ ਖਾਣ ਦਾ ਵਧੀਆ ਪ੍ਰਬੰਧ ਕਰਨਾ, ਖਾਣ ਵਾਸਤੇ ਖੰਡ ਘਿਓ ਮੈਦਾ ਆਟਾ ਜੋ ਵੀ ਕੁਝ ਹਾਥੀ ਖਾਵੇ ਇਹਨੂੰ ਚੰਗੀ ਤਰ੍ਹਾਂ ਰਜਾ ਕੇ ਛਕਾਉਣਾ ਹੈ।
ਜਿਤਕ ਖਾਏ ਰਹੇ ਤ੍ਰਿਪਤਾਏ,
ਜਿੰਨਾ ਕ ਖਾ ਕੇ ਤ੍ਰਿਪਤ ਹੋ ਜਾਏ ਰੱਜ ਜਾਏ ਓਨਾ ਹੀ ਇਹਨੂੰ ਖਵਾਣਾ ਹੈ, ਕਿਸੇ ਪ੍ਰਕਾਰ ਦੀ ਵੀ ਢਿੱਲ ਨਹੀਂ ਰੱਖਣੀ ਇਹਦੀ ਸੇਵਾ ਟਹਿਲ ਵਿਚ।
ਸੌਂਪੇ ਉਦਾਸਨ ਕੋ ਇਤ ਸੇਵਾ, ਭਏ ਕਿਰਪਾਲ ਪ੍ਰਭੂ ਗੁਰਦੇਵਾ।
ਮਹਾਰਾਜ ਜੀ ਨੇ ਹਾਥੀ ਆਪਣੇ ਸੇਵਕਾਂ ਨੂੰ ਸੌਂਪ ਦਿੱਤਾ ਸੇਵਾ ਕਰਨ ਵਾਸਤੇ, ਸੇਵਾਦਾਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ। ਇੱਕ ਦੀ ਡਿਊਟੀ ਲਾਈ ਤੂੰ ਇਹਨੂੰ ਇਸ਼ਨਾਨ ਪਾਣੀ ਕਰਾਉਣਾ, ਪਾਣੀ ਪਿਆਉਣਾ, ਘਾਹ ਪੱਠਾ ਪਾਉਣਾ। ਇੱਕ ਦੀ ਡਿਊਟੀ ਲਾ ਦਿੱਤੀ ਵੀ ਇਹਨੂੰ ਘਿਓ ਮੈਦਾ ਆਟਾ ਆਦਿਕ ਜੋ ਇਹ ਖਾਂਦਾ ਉਹ ਇਹਨੂੰ ਪੇੜੇ ਬਣਾ ਕੇ ਉਹ ਭਲੀ ਪ੍ਰਕਾਰ ਨਾਲ ਖਵਾਣੇ ਨੇ। ਇਦਾਂ ਸੇਵਾਦਾਰਾਂ ਨੂੰ ਮਹਾਰਾਜ ਜੀ ਨੇ ਸੌਂਪ ਦਿੱਤਾ ਹੈ। ਕਿਰਪਾਲੂ ਗੁਰਦੇਵ ਗੁਰੂ ਕਲਗੀਧਰ ਜੀ ਨੇ
ਰਤਨ ਰਾਏ ਕਰ ਜੋਰ ਉਚਾਰਾ।
ਉਸ ਵਕਤ ਜਦੋਂ ਸਾਰੀਆਂ ਚੀਜ਼ਾਂ ਮਹਾਰਾਜ ਜੀ ਨੇ ਵੇਖ ਲਈਆਂ, ਪਰਖ ਲਈਆਂ, ਤੋ ਰਾਜੇ ਰਤਨ ਰਾਏ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਸੁਣੋ ਜਗਤ ਗੁਰ ਰਾਤ ਮਜਾਰਾ,
ਕਹਿਣ ਲੱਗਾ ਹੇ ਪ੍ਰਭੂ ਜੀ ਸੁਣੋ, ਇਸ ਹਾਥੀ ਦੀ ਇੱਕ ਖਾਸੀਅਤ ਹੋਰ ਵੀ ਹੈ, ਜੋ ਬੜੀ ਵਧੀਆ ਖਾਸੀਅਤ ਹੈ ਇਹਦੀ, ਉਹ ਵੀ ਆਪ ਜੀ ਸੁਣੋ। ਜਦੋਂ ਰਾਤ ਦਾ ਹਨੇਰਾ ਹੁੰਦਾ ਹੈ,
ਜਵਲਤ ਮਸ਼ਾਲ ਦੇਂਗੇ ਵਾਏ,
ਮਹਾਰਾਜ ਜੀ ਬਲਦੀ ਹੋਈ ਮਸ਼ਾਲ ਇਹ ਆਪਣੀ ਸੁੰਡ ਦੇ ਵਿਚ ਪਕੜ ਲੈਂਦਾ। ਹਾਲਾਂਕਿ ਹਾਥੀ ਜਾਂ ਜਾਨਵਰ ਜਿਹੜੇ ਨੇ ਉਹ ਅੱਗ ਤੋਂ ਤਕਰੀਬਨ ਡਰਦੇ ਨੇ, ਪਰ ਮਹਾਰਾਜ ਇਹਦਾ ਇਹ ਗੁਣ ਹੈ ਕਿ ਬਲਦੀ ਹੋਈ ਮਸ਼ਾਲ ਰਾਤ ਦੇ ਹਨੇਰੇ ਵਿਚ ਆਪਣੀ ਸੁੰਡ ਚ ਪਕੜ ਲੈਂਦਾ ਹੈ।
ਕਰਤ ਪ੍ਰਕਾਸ਼ ਚਲੇ ਉਹ ਮਗ ਜਾਏ,
ਰਾਤ ਨੂੰ ਹਨੇਰੇ ਵਿਚ ਵੀ ਕਿਤੇ ਜਾਣਾ ਪਵੇ ਤੇ ਆਪਣੀ ਸੁੰਡ ਦੇ ਵਿਚ ਹਾਥੀ ਇਹ ਮਸ਼ਾਲ ਲੈ ਕੇ ਅੱਗੇ ਅੱਗੇ ਰਸਤਾ ਵਿਖਾਉਂਦਾ ਹੋਇਆ ਟੁਰਦਾ ਚੱਲਿਆ ਜਾਂਦਾ ਹੈ।
ਸੁਮਤਵੰਤ ਜਿਮ ਚੈ ਕਰਾਵੇ,
ਸੁਮਤਵੰਤ ਲੋਕ ਨੇ ਸਿਆਣੇ ਜਿਹੜੇ ਹਾਥੀਆਂ ਨੂੰ ਪ੍ਰੇਰਦੇ ਨੇ, ਉਹ ਜੋ ਚਾਹੇ ਮਰਜ਼ੀ ਇਹਦੇ ਕੋਲੋਂ ਕਰਵਾ ਸਕਦੇ ਨੇ। ਹਰ ਇੱਕ ਪ੍ਰਕਾਰ ਦਾ ਕੰਮ ਇਹ ਕਰਨ ਨੂੰ ਤਿਆਰ ਹੈ। ਇਸ ਤਰ੍ਹਾਂ ਜਾਪਦਾ ਜਿਵੇਂ ਇਹਦੇ ਅੰਦਰ ਇਨਸਾਨਾਂ ਵਾਲੀ ਬੁੱਧੀ ਹੈ, ਜਿਹੜਾ ਵੀ ਕੰਮ ਇਹਨੂੰ ਕਹੀਏ ਉਸੇ ਤਰ੍ਹਾਂ ਕਰਦਾ, ਜਿਹੜਾ ਸਿਖਾ ਦੇਈਏ ਉਹ ਸਿੱਖ ਜਾਂਦਾ ਹੈ।
ਅਬ ਲੋਕਤ ਲੋਕਨ ਬਿਸਮਾਵੇ,
ਸਾਰੇ ਵੇਖ ਵੇਖ ਕੇ ਹੈਰਾਨ ਹੁੰਦੇ ਨੇ ਮਹਾਰਾਜ ਇਸ ਹਾਥੀ ਵਿਚ ਇਤਨੇ ਗੁਣ ਕਿਵੇਂ ਆ ਗਏ ਨੇ।
ਇਸ ਕੇ ਸਮਝ ਲਈ ਹੈ ਆਨਨਾ,
ਅੱਜ ਇਸ ਹਾਥੀ ਵਰਗਾ ਹਾਥੀ ਜਗਤ ਵਿਚ ਸ਼ਾਇਦ ਹੀ ਕਿਤੇ ਹੋਰ ਹੋਵੇ, ਹੋਰ ਕਿਤੇ ਨਜ਼ਰ ਨਹੀਂ ਆਉਂਦਾ।
ਸਹਿਤ ਸੁਪੈਦ ਸ਼ੋਭਤ ਆਨਨ,
ਇਹਦਾ ਮੱਥਾ ਸੁਪੇਦ ਹੈ, ਗੋਲ ਰੋਟੀ ਜਿਵੇਂ ਹੁੰਦੀ ਹੈ ਉਦਾਂ ਮੱਥਾ ਇਹਦਾ ਸੁਪੇਦ ਹੈ। ਇਹਦਾ ਸੁਪੇਦ ਮੱਥੇ ਵਾਲਾ ਹਾਥੀ ਰੋਟੀ ਦੇ ਆਕਾਰ ਜਿੰਨਾ ਸਿਰਫ ਜਿਵੇਂ ਚੰਨ ਹੁੰਦਾ ਮੱਥੇ ਦੇ ਉੱਤੇ ਬਣਿਆ, ਇਦਾਂ ਦਾ ਇਹਦਾ ਜਿਹੜਾ ਇਹ ਚਟਾਕ ਹੈ, ਫਿਰ ਉਹਦੇ ਚੋਂ ਧਾਰੀ ਨਿਕਲ ਕੇ ਇੱਕ ਸਫੇਦ ਰੰਗ ਦੀ ਸੁੰਡ ਤੱਕ ਆਈ ਹੋਈ ਹੈ, ਇੱਕ ਪਿੱਠ ਤੋਂ ਪਿਛਲੀ ਪੂੰਛ ਤੱਕ ਚੱਲ ਕੇ ਗਈ ਹੋਈ ਹੈ। ਮਹਾਰਾਜ ਇਦਾਂ ਦਾ ਸੁਪੇਦਾ ਹਾਥੀ ਸ਼ਾਇਦ ਹੀ ਕਿਤੇ ਮਿਲੇ ਜਿਸ ਦੇ ਮੱਥੇ ਦੇ ਉੱਤੇ ਇਸ ਤਰ੍ਹਾਂ ਦੀ ਸੁਪੇਦੀ ਹੋਵੇ।
ਨਹਿਨ ਨਗਰ ਅਰ ਨਹਿ ਕਿਸ ਕਾਨਨ,
ਨਾ ਕਿਸੇ ਨਗਰ ਵਿਚ ਇਹੋ ਜਿਹਾ ਹਾਥੀ ਸ਼ਹਿਰ ਵਿਚ ਹੈ ਤੇ ਨਾ ਹੀ ਕਿਸੇ ਜੰਗਲ ਦੇ ਵਿਚ ਹੋਵੇਗਾ।
ਕਿਤ ਦੇਖੇ ਜੇ ਸੁਣੀਏ ਨਾ ਕਾਨਨ,
ਨਾ ਮਹਾਰਾਜ ਕਿਸੇ ਨੇ ਪਹਿਲਾਂ ਇਸ ਤਰ੍ਹਾਂ ਦਾ ਹਾਥੀ ਵੇਖਿਆ ਤੇ ਨਾ ਹੀ ਕਿਸੇ ਨੇ ਆਪਣੇ ਕੰਨਾਂ ਨਾਲ ਸੁਣਿਆ ਹੈ।
ਸਰਬ ਸ਼ਿਰੋਮਣੀ ਰਾਵਰ ਜੈਸੇ,
ਕਲਗੀਧਰ ਪਾਤਸ਼ਾਹ ਜਿਵੇਂ ਤੁਸੀਂ ਸਾਰਿਆਂ ਵਿਚ ਸਰਬ ਸ਼ਿਰੋਮਣੀ ਹੋ, ਸਭ ਦੇ ਵਿਚ ਤੁਸੀਂ ਸਰਵੋਤਮ ਤੇ ਉੱਤਮ ਹੋ।
ਵਸਤ ਅਮੋਲ ਪ੍ਰਾਪਤ ਤੈਸੇ,
ਉਸੇ ਤਰ੍ਹਾਂ ਦੀਆਂ ਸ਼੍ਰੋਮਣੀ ਤੇ ਅਮੋਲਕ ਵਸਤੂਆਂ ਮਹਾਰਾਜ ਜੀ ਤੁਹਾਨੂੰ ਆਣ ਕੇ ਪ੍ਰਾਪਤ ਹੋਈਆਂ ਹਨ।
ਗਿਆਨੀ ਪਰੇ ਕਰੇ ਅਨੁਮਾਨ,
ਮਹਾਰਾਜ ਜੀ ਇਸ ਤਰ੍ਹਾਂ ਜਾਣਦਾ ਪੈਂਦਾ, ਇਸ ਤਰ੍ਹਾਂ ਮਨ ਦੇ ਵਿਚ ਖਿਆਲ ਆਉਂਦਾ, ਇਸ ਤਰ੍ਹਾਂ ਜਾਣਿਆ ਜਾ ਰਿਹਾ।
ਸੁਰਪਤੀ ਕੋ ਗਜ ਰਾਜਮਾਨ,
ਮਹਾਰਾਜ ਜਿਹੜਾ ਰਾਜਾ ਇੰਦਰ ਹੈ, 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਦੇਵਤਾ, ਉਹਦੇ ਕੋਲ ਵੀ ਸੁਣਿਆ ਕਿ ਸਵਰਗਪੁਰੀ ਵਿਚ ਇਕ ਹਾਥੀ ਹੈ, ਉਹਦਾ ਨਾਮ ਐਰਾਵਤ ਹਾਥੀ ਹੈ, ਕਿ ਜਿਹੜਾ ਉਹ ਐਰਾਵਤ ਹਾਥੀ ਰਾਜੇ ਇੰਦਰ ਦੇ ਕੋਲ ਬੜਾ ਸੁੰਦਰ ਤੇ ਮਹਾਨ ਹਾਥੀ ਹੈ।
ਨਿਜ ਤਨ ਕੋ ਤੁਮ ਇਤ ਪਲਟਾਇਓ,
ਇਸ ਤਰ੍ਹਾਂ ਜਾਪਦਾ ਕਿ ਰਾਜੇ ਇੰਦਰ ਦੇ ਉਸੇ ਹਾਥੀ ਨੇ ਤੁਹਾਡੀ ਸੇਵਾ ਕਰਨ ਵਾਸਤੇ ਆਪਣਾ ਤਨ ਪਲਟਾਇਆ ਤੇ ਇਸ ਮਾਤ ਲੋਕ ਦੀ ਧਰਤੀ ਤੇ ਇਸ ਪ੍ਰਸਾਦੀ ਹਾਥੀ ਦੇ ਰੂਪ ਵਿਚ ਉਹ ਜਨਮ ਲੈ ਕੇ ਆਇਆ ਹੈ।
ਅਲਪੇ ਆਕਾਰ ਬਚਿਤ੍ਰ ਬਨਾਇਓ,
ਛੋਟਾ ਆਕਾਰ, ਹਾਲਾਂਕਿ ਐਰਾਵਤ ਹਾਥੀ ਦਾ ਸਰੀਰ ਦਾ ਆਕਾਰ ਤਾਂ ਬੜਾ ਵੱਡਾ ਹੈ, ਪਰ ਇਹ ਤੁਹਾਡੀ ਸੇਵਾ ਕਰਨ ਵਾਸਤੇ ਉਹ ਹਾਥੀ ਸਵਰਗਪੁਰੀ ਵਿਚ ਮਾਤ ਲੋਕ ਦੀ ਧਰਤੀ ਤੇ ਚੱਲ ਕੇ ਆਇਆ, ਛੋਟਾ ਸਰੀਰ ਛੋਟਾ ਆਕਾਰ ਧਾਰਨ ਕਰਕੇ ਬੜਾ ਬਚਿੱਤਰ ਆਕਾਰ ਬਣਾਇਆ।
ਕਰਨ ਆਪ ਕੋ ਮੁਦਤ ਬਡੇਰੋ,
ਮਹਾਰਾਜ ਤੁਹਾਨੂੰ ਪ੍ਰਸੰਨ ਕਰਨ ਵਾਸਤੇ ਤੁਹਾਡੀਆਂ ਖੁਸ਼ੀਆਂ ਲੈਣ ਵਾਸਤੇ ਆਇਆ ਹੈ।
ਆਇਓ ਸ਼ਰਨ ਲੀਨ ਮਿਸ ਮੇਰੋ,
ਮਹਾਰਾਜ ਮੇਰੇ ਬਹਾਨੇ ਤੁਹਾਡੀ ਸ਼ਰਨ ਵਿਚ ਆਇਆ, ਮੈਂ ਤਾਂ ਵਿਚ ਬਹਾਨਾ ਹੀ ਬਣਿਆ, ਅਸਲ ਵਿਚ ਹਾਥੀ ਤਾਂ ਪਹਿਲਾਂ ਹੀ ਤੁਹਾਡੇ ਵਾਸਤੇ ਬਣਾਇਆ ਗਿਆ, ਤੁਹਾਡੇ ਵਾਸਤੇ ਮਾਤ ਲੋਕ ਵਿਚ ਭੇਜਿਆ ਗਿਆ, ਮੈਂ ਤਾਂ ਵਿਚ ਇਕ ਜ਼ਰੀਆ ਬਣਿਆ, ਬਹਾਨਾ ਬਣਿਆ, ਮੇਰੇ ਬਹਾਨੇ ਤੁਹਾਡੀ ਸ਼ਰਨ ਵਿਚ ਆਇਆ ਹੈ। ਇਸ ਤਰ੍ਹਾਂ ਕਹਿ ਲਈਏ ਕਿ ਬ੍ਰਹਮਾ ਜੀ ਨੇ ਤੁਹਾਨੂੰ ਪ੍ਰਸੰਨ ਕਰਨ ਵਾਸਤੇ, ਤੁਹਾਨੂੰ ਰਜਾਉਣ ਵਾਸਤੇ,
ਕਿਦੋਂ ਪੱਠਿਓ ਰਚ ਕਰ ਗਜ ਗਾਤਾ,
ਆਪ ਖੁਦ ਆਪਣੇ ਹੱਥੀ ਇਸ ਹਾਥੀ ਨੂੰ ਸ਼ਿੰਗਾਰ ਕੇ ਬਣਾ ਕੇ ਸਵਾਰ ਕੇ ਤੁਹਾਡੇ ਕੋਲ ਭੇਜਿਆ ਹੋਵੇ, ਬ੍ਰਹਮਾ ਨੇ ਤੁਹਾਡੀ ਖੁਸ਼ੀ ਲੈਣ ਵਾਸਤੇ।
ਇਤਿਆਦਕ ਕਾਰਨ ਕੁਛ ਹੋਏ ਨਾ ਇਹ ਤਾਂ ਇਹ ਸਮਝੁਤੀਆ ਨਾ ਕੋਈ,
ਇਹੀ ਕਾਰਨ ਹੋ ਸਕਦੇ ਨੇ ਇਸ ਹਾਥੀ ਦੇ ਆਪ ਜੀ ਦੇ ਚਰਨਾਂ ਵਿਚ ਆਉਣ ਦੇ, ਨਹੀਂ ਤਾਂ ਇਸ ਹਾਥੀ ਜਿਹਾ ਹਾਥੀ ਨਾ ਪਹਿਲਾਂ ਕਿਤੇ ਸੁਣਿਆ ਤੇ ਨਾ ਹੀ ਕਿਤੇ ਵੇਖਿਆ, ਨਾ ਹੀ ਇਹਦੇ ਵਰਗਾ ਕੋਈ ਹਾਥੀ ਦੂਜਾ ਨਜ਼ਰ ਆਉਂਦਾ।
ਰਤਨ ਰਾਏ ਕੇ ਸੁਨ ਸ਼ਬ ਬੈਨ,
ਰਾਜੇ ਰਤਨ ਰਾਏ ਦੇ ਇਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਦੇ ਸੁਣੇ ਹਨ।
ਖੁਸ਼ੀ ਕੀਨ ਗੁਰ ਕਰਨਾ ਨੈਣ,
ਮਹਾਰਾਜ ਜੀ ਨੇ ਕਰੁਣਾ ਭਰੇ ਰਸੀਲੇ ਨੇਤਰਾਂ ਨਾਲ ਰਾਜੇ ਰਤਨ ਰਾਏ ਵੱਲ ਵੇਖਿਆ ਤੇ ਬੜੀਆਂ ਖੁਸ਼ੀਆਂ ਕੀਤੀਆਂ ਹਨ।
ਸ਼ਸਤਰ ਮਤੰਗ ਆਦਿ ਵਸਤ ਜੋਏ,
ਸ਼ਸਤਰ ਹਾਥੀ ਹੋਰ ਜਿੰਨੀਆਂ ਵਸਤੂਆਂ ਲਿਆਇਆ ਸੀ ਰਾਜਾ ਰਤਨ ਰਾਏ,
ਲਿਆਏ ਅਜਾਇਬ ਹਮੇਤ ਤੇ,
ਮਹਾਰਾਜ ਜੀ ਨੇ ਬਚਨ ਕਿਹਾ, ਆਖਿਆ ਰਾਜਾ ਰਤਨ ਰਾਏ ਬੜੀਆਂ ਅਜਾਇਬ ਵਸਤੂਆਂ, ਕੱਲਾ ਇਹ ਹਾਥੀ ਨਹੀਂ, ਪੰਚ ਕਲਾ ਸ਼ਸਤਰ ਵੀ ਬੜੇ ਕਮਾਲ ਦਾ ਸ਼ਸਤਰ ਹੈ, ਫਿਰ ਜਿਹੜਾ ਜ਼ਾਮ ਲੈ ਕੇ ਆਇਆ ਹੈ ਕਟੋਰਾ ਉਹ ਵੀ ਬੜੇ ਕਮਾਲ ਦਾ ਹੈ, ਚੌਂਕੀ ਲਿਆਇਆ ਬੜੀ ਸੁੰਦਰ ਹੈ, ਸਾਰੀਆਂ ਇਹ ਅਜਾਇਬ ਵਸਤੂਆਂ ਜੋ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਸ਼ਾਇਦ ਹੀ ਕਿਸੇ ਕੋਲ ਹੋਣ, ਉਹ ਤੂੰ ਸਾਡੇ ਲਈ ਲੈ ਕੇ ਆਇਆ ਹੈ।
ਪ੍ਰੇਮ ਮਿਸਾਲ ਐ ਜਸ ਤੇਰੋ,
ਜਿਸ ਤਰ੍ਹਾਂ ਤੇਰੇ ਮਨ ਦੇ ਵਿਚ ਸਾਡੇ ਪ੍ਰਤੀ ਵਿਸ਼ਾਲ ਪ੍ਰੇਮ ਹੈ, ਭਾਰੀ ਪਿਆਰ ਤੇਰੇ ਹਿਰਦੇ ਵਿਚ ਸਾਡੇ ਪ੍ਰਤੀ ਭਰਿਆ ਹੋਇਆ,
ਜਿਸ ਪ੍ਰਾਪਤ ਫਲ ਆਨੰਦ ਬਡੇਰੋ,
ਇਹਦਾ ਫਲ ਤੈਨੂੰ ਪ੍ਰਾਪਤ ਹੋਵੇਗਾ ਉਹ ਆਨੰਦ ਦੇ ਸਰੂਪ ਵਿਚ, ਜਿਸ ਤਰ੍ਹਾਂ ਦਾ ਤੇਰੇ ਹਿਰਦੇ ਚ ਭਾਰੀ ਪ੍ਰੇਮ ਹੈ ਉਸੇ ਤਰ੍ਹਾਂ ਤੇਰੇ ਹਿਰਦੇ ਵਿਚ ਭਾਰੀ ਪਰਮ ਆਨੰਦ ਦੀ ਅਵਸਥਾ ਬਣੀ ਰਹੇ।
ਪੂਰਵ ਜਨਮ ਤੋਂ ਗੁਰ ਸਿੱਖ,
ਮਹਾਰਾਜ ਜੀ ਕਹਿੰਦੇ ਹੇ ਰਾਜਾ ਰਤਨ ਰਾਏ ਤੂੰ ਇਸੇ ਜਨਮ ਦਾ ਸਾਡਾ ਸਿੱਖ ਨਹੀਂ ਹੈ, ਇੰਨੀ ਭਾਵਨਾ ਕਿਸੇ ਸਿੱਖ ਵਿਚ ਇੱਕੋ ਜਨਮ ਚ ਨਹੀਂ ਬਣਦੀ, ਤੂੰ ਸਾਡਾ ਪੂਰਵਲੇ ਜਨਮਾਂ ਦਾ ਵੀ ਸਿੱਖ ਹੈ, ਤੇਰਾ ਜਿਹੜਾ ਪੂਰਵਲਾ ਜਨਮ ਸੀ ਉਹ ਵੀ ਸਿੱਖ ਦਾ ਰੂਪ ਸੀ, ਪੂਰਵਲੇ ਜਨਮ ਦਾ ਤੂੰ ਸਾਡਾ ਸਿੱਖ ਹੈ।
ਰਿਪ ਕੋ ਦੀਏ ਸੁਖ ਭੋਗ ਭਵਿਖਤ,
ਤੇ ਤੇਰੇ ਮਨ ਚ ਕੋਈ ਕਾਮਨਾ ਰਹੀ ਹੋਵੇਗੀ ਪੂਰਵਲੇ ਜਨਮ ਚ ਸਿੱਖ ਬਣ ਕੇ ਮੈਨੂੰ ਰਾਜ ਭਾਗ ਮਿਲੇ, ਇਸ ਕਰਕੇ ਤੈਨੂੰ ਇਸ ਜਨਮ ਦੇ ਵਿਚ ਰਾਜ ਭਾਗ ਤੇ ਸਾਰੇ ਸੁਖ ਸਮਿਰਧੀਆਂ ਉਹ ਪ੍ਰਾਪਤ ਹੋਈਆਂ ਹਨ।
ਇਨ ਕਹਿ ਪਦ ਅਰਬਿੰਦ ਪਖਾਰੇ
ਕਹਿ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਚਰਨ ਧੋਏ ਹਨ।
ਪਾਹੁਲ ਦੇਈ ਭਾਗ ਜਿਸ ਪਾਰੇ
ਕੀ ਸਤਿਗੁਰੂ ਜੀ ਦੇ 1699 ਦੀ ਵਿਸਾਖੀ ਤੱਕ ਚਰਨ ਪਾਹੁਲ ਦੀ ਮਰਿਆਦਾ ਹੀ ਗੁਰੂ ਘਰ ਚ ਚੱਲਦੀ ਸੀ। ਤੋ ਸਤਿਗੁਰਾਂ ਨੇ ਆਪਣੇ ਪਾਵਨ ਪਵਿੱਤਰ ਚਰਨਾਂ ਦੀ ਚਰਨ ਪਾਹੁਲ ਉਹ ਰਾਜੇ ਰਤਨ ਰਾਏ ਨੂੰ ਛਕਾਈ ਹੈ।
ਇਮ ਕੈ ਪਦ ਅਰਬਿੰਦ ਪਖਾਰੇ ਪਾਹੁਲ ਦੇਈ ਭਾਗ ਜਿਸ ਬਾਰੇ
ਆਪਣੀ ਚਰਨ ਪਾਹੁਲ ਦਿੱਤੀ ਤੇ ਇਹੋ ਜੇ ਰਾਜੇ ਰਤਨ ਰਾਏ ਨੂੰ ਜਿਹਦੇ ਬੜੇ ਸਵੱਲੇ ਤੇ ਸ੍ਰੇਸ਼ਟ ਭਾਗ ਹਨ।
ਵਾਹਿਗੁਰੂ ਨਿਜ ਮੰਤਰ ਦ੍ਰਿੜਾਇਓ ਭੋਗ ਮੋਖ ਦਾ ਭਲੋ ਬਤਾਇਓ।
ਔਰ ਚਰਨ ਪੌਲ ਦੇਣ ਸਮੇਂ ਮਹਾਰਾਜ ਜੀ ਨੇ ਦ੍ਰਿੜ ਕਰਵਾਇਆ ਵਾਹਿਗੁਰੂ ਗੁਰਮੰਤਰ ਕਿ ਇਹੀ ਭੋਗ ਤੇ ਮੋਖ ਦਾ ਦਾਤਾ ਹੈ। ਇਹ ਵਾਹਿਗੁਰੂ ਗੁਰਮੰਤਰ ਭੋਗ ਤੇ ਮੋਖ ਦੋ ਹੀ ਚੀਜ਼ਾਂ ਨੇ ਨਾ, ਦੋਵਾਂ ਦਾ ਦਾਤਾ ਇਹ ਵਾਹਿਗੁਰੂ ਗੁਰਮੰਤਰ ਮਹਾਰਾਜ ਜੀ ਨੇ ਰਾਜੇ ਰਤਨ ਰਾਏ ਨੂੰ ਦ੍ਰਿੜ ਕਰਵਾਇਆ ਕਿ ਨਾਮ ਜਪਣਾ ਇਸ ਪਵਿੱਤਰ ਗੁਰਮੰਤਰ ਦਾ ਜਾਪ ਜਪਣਾ ਹੈ।
ਸਚਿਵਨ ਸਹਿਤ ਚੰਮੂ ਨਰ ਬ੍ਰਿੰਦ
ਵਜ਼ੀਰਾਂ ਦੇ ਸਹਿਤ ਜਿੰਨੇ ਸਿਪਾਹੀ ਆਏ ਸਨ ਰਾਜੇ ਰਤਨ ਰਾਏ ਦੇ ਨਾਲ
ਪਗ ਪਾਉਲ ਅਧਿਕ ਆਨੰਦ
ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ ਦੀ ਪੌਲ ਲਈ ਹੈ ਤੇ ਸਭ ਆਨੰਦਿਤ ਹੋਏ ਨੇ।
ਪ੍ਰੇਮ ਮਿਸਾਲ ਸਿੱਕ ਹੋਏ ਰਾਜਾ
ਰਾਜਾ ਰਤਨ ਰਾਏ ਬੜੇ ਭਾਰੀ ਪ੍ਰੇਮ ਨੂੰ ਧਾਰਨ ਕਰਕੇ ਗੁਰੂ ਕਾ ਸਿੱਖ ਬਣਿਆ।
ਕ੍ਰਿਤ ਕ੍ਰਿਤ ਹੋਇਓ ਸਹਿਤ ਸਮਾਜਾ
ਔਰ ਆਪਣੇ ਸਾਰੇ ਸਮਾਜ ਸਹਿਤ ਕ੍ਰਿਤ ਕ੍ਰਿਤ ਹੋ ਗਿਆ, ਕਿਰਤਾਰਥ ਹੋ ਗਿਆ, ਸਕਾਰਥਾ ਹੋ ਗਿਆ।
ਕਰਤ ਸੁਜਸ ਕੋ ਗਮ ਨਹੀਂ ਡੇਰੇ
ਗੁਰਾਂ ਦਾ ਸੁਜਸ ਕਰਦਿਆਂ ਰਾਜਾ ਰਤਨ ਰਾਏ ਆਪਣੇ ਡੇਰੇ ਤੇ ਚੱਲ ਕੇ ਆਇਆ ਹੈ।
ਰਿਓ ਅਨੰਦਪੁਰ ਦਿਨ ਬਹੁ ਤੇਰੇ
ਕਾਫੀ ਦਿਨ ਸ੍ਰੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਰਾਜਾ ਰਤਨ ਰਾਏ ਸ੍ਰੀ ਅਨੰਦਪੁਰ ਸਾਹਿਬ ਹੀ ਰਿਹਾ।
ਦਰਸ਼ਨ ਜਾਏ ਨਿਤਾ ਪ੍ਰਤ ਕਰੇ
ਦੋਵੇਂ ਸਮੇਂ ਸਵੇਰੇ ਵੀ ਤੇ ਸ਼ਾਮ ਨੂੰ ਰਾਜਾ ਰਤਨ ਰਾਏ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਕੋਲ ਜਾਂਦਾ
ਕਾਲ ਮੁਦ ਦਰੇ
ਔਰ ਮਹਾਰਾਜ ਜੀ ਦੇ ਚਰਨਾਂ ਚ ਕਾਫੀ ਸਮੇਂ ਤੱਕ ਬੈਠ ਕੇ ਬੜੀ ਖੁਸ਼ੀ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਦਾ, ਬਚਨ ਬਿਲਾਸ ਸੁਣਦਾ ਹੈ।
ਸਤਿਗੁਰ ਪਰਚੇ ਗਜ ਮੰਗਵਾਵੇ
ਮਹਾਰਾਜ ਜੀ ਦੀ ਖੇਡਾਂ ਚ ਪਰਚੇ ਰਹਿੰਦੇ ਨੇ। ਕਈ ਵਾਰ ਮਹਾਰਾਜ ਜੀ ਹਾਥੀ ਨੂੰ ਮੰਗਵਾ ਲੈਂਦੇ, ਹਾਥੀ ਨਾਲ ਮਹਾਰਾਜ ਜੀ ਬੜਾ ਹਿੱਤ ਕਰਦੇ, ਕਹਿੰਦੇ ਪ੍ਰਸ਼ਾਦੀ ਹਾਥੀ ਨੂੰ ਬੁਲਾਓ, ਉਹਨੂੰ ਮੰਗਵਾਓ, ਸਾਡੇ ਕੋਲ ਲਿਆਓ। ਏਦਾਂ ਕਈ ਵਾਰ ਉਹਨੂੰ ਮੰਗਵਾ ਕੇ ਉਹਦੇ ਨਾਲ ਲੱਗੇ ਖੇਡਦੇ ਰਹਿੰਦੇ ਹਨ।
ਆਨ ਕਾਜ ਤਿਸਤੇ ਕਰਵਾਵੇ
ਹੋਰ ਵੀ ਕਈ ਕੰਮ ਉਹਦੇ ਕੋਲੋਂ ਮਹਾਰਾਜ ਜੀ ਕਰਵਾਉਂਦੇ ਨੇ।
ਕਬ ਪੁਤਲੀਨ ਬਿਲੋਕ ਤਮਾਸ਼ਾ
ਕਦੇ ਉਹ ਚੌਂਕੀ ਜਿਹੜੀ ਹੈ ਉਹਦੇ ਵਿਚ ਜਿਹੜਾ ਪੁਤਲੀਆਂ ਦਾ ਤਮਾਸ਼ਾ ਮਹਾਰਾਜ ਜੀ ਵੇਖਦੇ ਨੇ।
ਜੋ ਕਲ ਦਾਬੇ ਗੇਰਤ ਪਾਸਾ
ਕਲਾ ਦਬਦਿਆਂ ਚੌਪੜ ਵਿਛਾ ਕੇ ਡਲ ਸੁੱਟਦੀਆਂ ਨੇ ਉਹਦੀ ਖੇਡ ਮਹਾਰਾਜ ਜੀ ਵੇਖਦੇ ਹਨ।
ਕਬੋ ਸ਼ਸਤਰ ਜਾਏ ਬਹੇਰੇ
ਕਦੇ ਮਹਾਰਾਜ ਉਹ ਪੰਚ ਕਲਾ ਸ਼ਸਤਰ ਮੰਗਵਾਉਂਦੇ ਤੇ ਉਸ ਦੀ ਅਜਾਇਬਤਾ ਉਸ ਦੀ ਜਿਹੜਾ ਹੈਰਾਨ ਕਰ ਦੇਣ ਵਾਲੀ ਕਲਾ ਉਹ ਵੇਖਦੇ ਨੇ।
ਬਨੇ ਅਪਰ ਬਿਦ ਜਬ ਕਲ ਫੇਰੇ
ਜਦੋਂ ਕਲਾ ਫੇਰਦੇ ਨੇ ਮਹਾਰਾਜ ਜੀ ਕਹਿੰਦੇ ਉਹ ਹੋਰ ਦਾ ਹੋਰ ਰੂਪ ਬਣ ਜਾਂਦਾ, ਉਹ ਸ਼ਸਤਰ ਦਾ ਰੂਪ ਤਬਦੀਲ ਹੋ ਜਾਂਦਾ।
ਕਬੂ ਰਤਨ ਰਾਏ ਲੈ ਸਾਥ
ਕਦੇ ਮਹਾਰਾਜ ਜੀ ਰਾਜੇ ਰਤਨ ਰਾਏ ਨੂੰ ਆਪਣੇ ਨਾਲ ਲੈਂਦੇ ਨੇ।
ਜਦੈ ਅਖੇਰ ਬ੍ਰਿਤੀ ਕੋ ਨਾਤ
ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਬਾਹਰ ਜੰਗਲ ਨੂੰ ਚੱਲ ਪੈਂਦੇ ਹਨ।
ਬਨ ਮੈਂ ਵਿਚਰੇ ਮ੍ਰਿਗਨ ਪਰਾਰ
ਔਰ ਜੰਗਲ ਵਿਚ ਵਿਚਰ ਕੇ ਬਹੁਤ ਸਾਰੇ ਹਿਰਨਾਂ ਦਾ ਸ਼ਿਕਾਰ ਖੇਡਦੇ ਨੇ।
ਸ਼ਿਕਰੇ ਸਵਾਨ ਬਾਜ ਖਗ ਮਾਰੇ
ਮਹਾਰਾਜ ਜੀ ਦੇ ਨਾਲ ਬਹੁਤ ਸਾਰੇ ਸ਼ਿਕਰੇ ਬਾਜ ਆਦਿਕ ਪੰਛੀ ਨੇ, ਸ਼ਿਕਾਰੀ ਕੁੱਤੇ ਨੇ ਜਿਹੜੇ ਸ਼ਿਕਾਰ ਖੇਡਦੇ ਨੇ, ਤਿੱਤਰ ਬਟੇਰਿਆਂ ਨੂੰ ਵੀ ਮਾਰਦੇ ਹਨ।
ਕਬੋ ਕਰੇ ਕ੍ਰੀੜਾ ਜਲ ਕੇਰੇ
ਸਤਲੁਜ ਦਰਿਆ ਵਗਦਾ ਸੀ ਕਈ ਵਾਰੀ ਜਲ ਕ੍ਰੀੜਾ ਯਾਨੀ ਕਿ ਜਲ ਵਿਚ ਤੈਰਨਾ, ਜਲ ਦੇ ਵਿਚ ਮਹਾਰਾਜ ਜੀ ਤੈਰਦੇ ਨੇ, ਘੰਟਿਆਂ ਬੱਧੀ ਜਲ ਵਿਚ ਤੈਰਦੇ ਨੇ ਤੇ ਕਈ ਵਾਰੀ ਕਿਸ਼ਤੀ ਚ ਨਾਵ ਚ ਬੈਠ ਕੇ ਦਰਿਆ ਦੀ ਸੈਰ ਕਰਦੇ ਹਨ।
ਫਿਰੈ ਦੋਏ ਦਿਸ਼ਤੇ ਛੀਟ ਗਨੇਰੇ
ਔਰ ਦੋਵਾਂ ਪਾਸਿਓਂ ਛਿੱਟਾਂ ਪੈਂਦੀਆਂ ਨੇ ਜਲ ਦੀਆਂ।
कबो आयुध विद्या करे।
कई बार शस्त्र विद्या का अभ्यास करते ने, राजे रतन राय नु भी बुला लेंदे ने।
तीर प्रहार कर धन दर,
और अपने हाथ विच कठोर तनख रख के तीर चिले ते चाड़ के ओ तीर चलाउंदे ने। दिन प्रतिदिन तीर दा वजन भी वधा रहे ने, जिमे जिमे अभ्यास पकदा जांदा ते तनख दा वजन भी वधा रहे ने।
कबो कसे तवंग चिल्लावे,
और कदे बंदूक कस लैंदे ने वड्डी दुनाली ते ओदा निशाना ला के निशाने नु विन्नदे हन।
छोड़े हाय पर चढ़ तवावे,
और कई वेरी घोड़े ते बैठ के घोड़ा दौड़ा के बड़ी तेजी नाल फिर निशाने दे उत्ते गोली मार दे ने।
तोमर फेर कवायद करे,
और कई वेरी घोड़े नु दड़ांदे आ बरछी फेर के नेजेबाजी कर दे हन।
मुख अनिजे में शत्रु मरे,
और बड़ी कवायद कर दे ने, अभ्यास कर दे ने बरछी घोड़े ते बह के किवें चलाउणी है, किवें आउंदे होए दुश्मन दी छाती नु बरछी नाल परोणा, ओ सारा अभ्यास महाराज जी कर दे हन।
इस प्रकार के अनक बिलासा गुरु पूरे सब करें, गुरु पूरे सब आसा।
इस प्रकार अनेक प्रकार दे बिलास सतगुरु जी करदे ने। जेड़ी जेड़ी कोई आस लैके सतगुरां कोल जांदा है, महाराज जी सब दियां आसां पूरियां करदे हन।
कितक दिवस लो दुर्द प्रसादी,
कुछ दिनां तक जेड़ा ओ दुर्द प्रसादी हाथी है,
किस थल बंदे ओ रहे लादे,
जगह दे उत्ते बन्नी रखदे ने ओनू, ते बड़ा खुश है वो हाथी गुरु घर विच आके।
पिक प्रसन्न सतगुरु महानियो,
सतगुरु सच्चे पातशाह वेख वेख के बड़ा प्रसन्न हुंदे ने।
गज दासन के साथ बखानियो,
महाराज जी ने जेड़े हाथी दे सेवादार सी ना, जेड़े हाथी नू संभालदे सी, उना नू आग्या कीती,
मैं प्रसादी बंधन पावो।
महाराज जी कहंदे भाई अज तो बाद साडे प्रसादी हाथी दे पैरां विच बंधन नहीं पाउणे, इनू अज तो बाद बनना नहीं है, इनू खुला छड़ दियो।
इमी छोड़ो सेवक मावो,
और इसे तरह इनू छड़ दियो, पर इहदी सेवा भी नाल करनी है।
फिर आनंदपुर जै जै कहा,
जिथे मर्जी आनंदपुर साहब दे विच जिथे मर्जी फिरे विचरे,
फिरे जहां रचित आपे थिरे जा रुचता,
जिथे दी मर्जी होवे उथे रोके उथे खलोवे, जिथे मर्जी विचरे इनू कोई रोक टोक ना करे, खुला विचरण दियो खुला फिरन दियो।
कीतक दिवस दात रह संग,
महाराज जी ने भी हदायत कीती भी कुछ दिन सेवादारे दे नाल रहा करना,
करें पिखन जे फिरे मतंग,
जिथे जिथे फिरदा है दे नाल फिर के दे नाल पिछे पिछे टुर के जाना।
जब हिल जाए अटक तब रहे,
महाराज जी कहंदे जदों हिल जाएगा आनंदपुर साहब च फिरना ते फिर के वापस अपने डेरे ते आ जाया करेगा, फिर कहंदे भवे दे पिछे जाना छड़ देना, पर उन्ने दिन इहदे नाल रहना खुला छड़ दियो।
खुआई खुराक जे ऐ,
जेड़ी इहदी खुराक ऐ इहनू पूरी खवानी ऐ।
सुन गुरु हुक्म छोड़ कर दीना,
सतगुरु जी दा हुक्म सुन के सेवादारा ने पैरां विचों जेड़े संगल सन हाथी दे ओ खोल दते ने, संगल खोल दते हन।
मैं कह बिचरे पाबो पीना,
हाथी अपनी मर्जी नाल फिरन लगा सारे आनंदपुर साहब नगर दे विच, ते कहंदे फिरदियां फिरदियां कुछ दिनां विच हाथी नवा नरुआ हो गया, शरीर ओहदा होर ज्यादा बलवान ते रिष्ट पुष्ट हो गया।
फिर बाजार बिकै वो मार,
कई वेरी शहर दे जेड़े आनंदपुर साहब दे बाजार ने, उना बाजारा विच हाथी अपनी मर्जी नाल फिरदा लंघदा है।
बनकन को कब देत बिगार,
कई वेरी जेड़े उत्थे बाणिए बैठे हुंदे ने दुकाना ते मठियाईयां लै के, उना दियां दुकाना नू जाके बिगाड़ भी दिंदा हाथी, कई वेरी जाके उना दा समान जेड़ा लड्डू आदक पए हुंदे ने ओ चुक के हाथी खा जांदा है।
मोद के आद तेरे पकवान,
कई पकवान ते लड्डू मिठाई आदक रखी हुंदी है, मिठे दा हाथी शौकीन हुंदा है, ओ जिन्ना मिठाई आदक पई हुंदी है ओ जाके प्रसादी हाथी उथों ओ मिठा लड्डू पकवान ओ खा लैंदा दुकाना तो।
जै कै करत फिरत तूफान,
मर्जी नाल फिरदा जेड़ी दुकान ते मर्जी नाल मुंह मारदा ते खा लैंदा।
ਅੰਨ ਆਦਿ ਖੈਦੇ ਮਤ ਜੋਏ,
ਹੋਰ ਵੀ ਅੰਨ ਆਦਿ ਖਾਣ ਵਾਲੀਆਂ ਜਿੰਨੀਆਂ ਵਸਤੂਆਂ ਹਨ,
ਵਿਚਰਤ ਬਦਨ ਪਾਏ ਲੈ ਸੋਏ।
ਹੁਣ ਜਿਹੜੇ ਅੰਨ ਆਦਿਕ ਪਿਆ ਹੁੰਦਾ, ਜੇ ਕਿਸੇ ਦੁਕਾਨ ਤੇ ਆਟਾ ਪਿਆ ਹੁੰਦਾ ਉਹ ਖਾਣਾ ਸ਼ੁਰੂ ਕਰ ਦਿੰਦਾ, ਜਿਹੜੀ ਚੀਜ਼ ਖਾਣ ਵਾਲੀ ਮਿਲਦੀ ਆ ਕਿਸੇ ਦੁਕਾਨ ਤੋਂ ਉਹ ਇਹ ਖਾ ਲੈਂਦਾ ਹੈ।
ਮਿਲਕ ਮੇਲ ਬਣੀਏ ਸਤਗੁਰ ਟਿਗ ਆਏ,
ਹੁਣ ਉਹ ਜਿੰਨੇ ਬਣੀਏ ਸੀ ਦੁਕਾਨਦਾਰ ਉਹ ਤੰਗ ਹੋ ਗਏ। ਦੋ ਚਾਰ ਦਿਨ ਪੰਜ ਦਿਨ ਉਹਨਾਂ ਨੇ ਵੇਖਿਆ ਵੀ ਹਾਥੀ ਦਾ ਰੋਜ਼ ਹੀ ਆਉਂਦਾ ਬਾਜ਼ਾਰ ਵਿਚ, ਮਨ ਭਾਉਂਦੀਆਂ ਚੀਜ਼ਾਂ ਖਾ ਕੇ ਸਾਡੀਆਂ ਦੁਕਾਨਾਂ ਵਿਹਲੀਆਂ ਕਰਕੇ ਤੁਰਦਾ ਬਣਦਾ। ਹਾਥੀ ਦੀ ਖੁਰਾਕ ਜਿਹੜਾ ਇਕ ਦੁਕਾਨ ਤੋਂ ਪੂਰੀ ਹੁੰਦੀ ਹੋਣੀ ਹੈ, ਕਈ ਦੁਕਾਨਾਂ ਤੋਂ ਖਾ ਜਾਂਦਾ। ਉਹ ਬਣੀਏ ਬੜੇ ਦੁਖੀ ਹੋਏ ਤੇ ਇਕ ਦਿਨ ਇਕੱਠੇ ਹੋਏ,
ਕੁੰਚਨ ਕਰੇ ਬਿਗਾਰ ਸੁਣਾਏ,
ਠਾਕੁਰਾਂ ਕੋਲ ਆਏ ਇਕੱਠੇ ਹੋ ਕੇ, ਕਹਿੰਦੇ ਮਹਾਰਾਜ ਜਿਹੜਾ ਤੁਹਾਡਾ ਪ੍ਰਸ਼ਾਦੀ ਹਾਥੀ ਹੈ ਇਹ ਸਾਡੇ ਵਾਸਤੇ ਬੜਾ ਕਾਲ ਬਣਿਆ ਹੋਇਆ, ਸਾਡੀਆਂ ਦੁਕਾਨਾਂ ਤੇ ਆ ਕੇ ਸਭ ਕੁਝ ਖਾ ਜਾਂਦਾ ਪਕ ਜਾਂਦਾ।
ਔਚਕ ਸੌਦਾ ਕਰਤ ਬਿਖੇਰਤ,
ਅਚਾਨਕ ਅਸੀਂ ਸੌਦਾ ਕਰਦੇ ਹੁੰਨੇ ਆ ਕੇ ਬਖੇੜ ਦਿੰਦਾ ਸਾਰਾ ਸੌਦਾ ਜਿਹੜਾ ਉਹ ਖਿਲਾਰ ਦਿੰਦਾ ਹੈ।
ਜਿਤ ਵਰਜਤ ਸਾਚਿਨ ਗੇਰਤ,
ਸਾਡੇ ਵਰਜਦਿਆਂ ਵਰਜਦਿਆਂ ਮਹਾਰਾਜ ਬਸ ਸੁੱਟ ਦਿੰਦਾ, ਖਿਲਾਰ ਦਿੰਦਾ ਸਭ ਕੁਝ।
ਸਰਬ ਦਿਵਸ ਵਿਚਰਤ ਤੈ ਆਵਤ,
ਸਾਰਾ ਦਿਨ ਫਿਰਦਿਆਂ ਫਿਰਦਿਆਂ ਚੱਲ ਕੇ ਸਾਡੀਆਂ ਦੁਕਾਨਾਂ ਤੇ ਆ ਪਹੁੰਚਦਾ ਹੈ।
ਕੰਨ ਪਕਵਾਨ ਖਾਏ ਕਰ ਜਾਵਤ,
ਸਾਡੀਆਂ ਦੁਕਾਨਾਂ ਤੇ ਜਿੰਨੀਆਂ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਪਕਵਾਨ ਲੱਡੂ ਆਦਿ ਸਭ ਕੁਝ ਖਾ ਕੇ ਚਲਾ ਜਾਂਦਾ ਹੈ।
ਡਰੈ ਆਪ ਤੇ ਹਤੈ ਨਾ ਡੰਡਾ,
ਸਾਨੂੰ ਤੁਹਾਡਾ ਡਰ ਹੈ ਕਿ ਤੁਹਾਡਾ ਹਾਥੀ ਹੈ ਪ੍ਰਸ਼ਾਦੀ ਹਾਥੀ ਹੈ, ਇਸ ਕਰਕੇ ਅਸੀਂ ਇਹਨੂੰ ਡਰਦੇ ਮਾਰੇ ਤੁਹਾਡਾ ਭੈ ਰੱਖ ਕੇ ਡੰਡਾ ਵੀ ਨੀ ਮਾਰਦੇ, ਜਾਂ ਆਪਣੀ ਦੁਕਾਨ ਤੋਂ ਡੰਡਾ ਮਾਰ ਕੇ ਭਜਾ ਦਈਏ, ਤੁਹਾਡਾ ਡਰ ਭੈ ਰੱਖ ਕੇ ਇਹਨੂੰ ਡੰਡਾ ਨੀ ਮਾਰਦੇ।
ਫੇਰਤ ਇਤੁਤ ਫੇਰਤ ਸੁਣਦਾ,
ਮਹਾਰਾਜ ਇਹ ਤਾਂ ਮਨ ਮਰਜ਼ੀਆਂ ਕਰਦਾ, ਇਧਰ ਉਧਰ ਫਿਰਦਾ, ਆਪਣੀ ਸੁੰਡ ਮਾਰਦਾ, ਸਾਰਾ ਕੁਝ ਖਿਲਾਰ ਕੇ ਜ਼ਮੀਨ ਤੇ ਸੁੱਟ ਕੇ ਖਾਣ ਲੱਗ ਪੈਂਦਾ ਹੈ।
ਸੁਣ ਕਲਗੀਧਰ ਕਰੀ ਗੁਹਾਰਾ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੇ ਆਵਾਜ਼ ਕੀਤੀ,
ਸੰਗ ਮਸੰਦ ਹੁਕਮੇ ਉਚਾਰਾ,
ਮਹਾਰਾਜ ਜੀ ਨੇ ਉਸ ਵੇਲੇ ਹੁਕਮ ਕੀਤਾ ਉਹਨਾਂ ਬਾਣੀਆਂ ਪ੍ਰਤੀ, ਮਸੰਦਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ,
ਜਿਤਕ ਬਨ ਕੋਏ ਨੁਕਸਾਨ,
ਕਹਿੰਦੇ ਸਾਡੇ ਪ੍ਰਸ਼ਾਦੀ ਨੂੰ ਨੀ ਕਹਿਣਾ ਕਿਸੇ ਨੇ ਕੁਝ, ਉਹਨੂੰ ਨੀ ਰੋਕਣਾ। ਹਾਂ, ਜਿੰਨਾ ਬਾਣੀਆਂ ਦੀ ਦੁਕਾਨ ਵਿਚ ਨੁਕਸਾਨ ਹੁੰਦਾ, ਜਿੰਨੇ ਦਾ ਸੌਦਾ ਹਾਥੀ ਖਾ ਜਾਂਦਾ ਜਾਂ ਵਿਗਾੜ ਦਿੰਦਾ, ਜਿੰਨਾ ਵੀ ਨਾ ਬਾਣੀਆਂ ਦਾ ਨੁਕਸਾਨ ਹੁੰਦਾ ਹੈ,
ਕਰੇ ਪ੍ਰਸ਼ਾਦੀ ਜਾਏ ਦੁਕਾਨ,
ਇਹਨਾਂ ਦੁਕਾਨਾਂ ਵਿਚ ਸਾਡਾ ਪ੍ਰਸ਼ਾਦੀ ਜਿੰਨਾ ਵੀ ਇਹਨਾਂ ਦੀਆਂ ਦੁਕਾਨਾਂ ਦਾ ਨੁਕਸਾਨ ਕਰਦਾ, ਇਹਨਾਂ ਦੀ ਦੁਕਾਨਾਂ ਤੇ ਵਿਗਾੜ ਕਰਦਾ।
ਸੋ ਸਰਕਾਰ ਤੇ ਦਿਓ ਦਰਬ,
ਸਾਰਾ ਰੁਪਈਏ ਇਕ ਇਕ ਰੁਪਈਏ ਦਾ ਇਕ ਇਕ ਪੈਸੇ ਦਾ ਹਿਸਾਬ ਲਾ ਕੇ ਸ਼ਾਮ ਨੂੰ ਰੋਜ਼ ਸਾਡੇ ਖਜ਼ਾਨਿਆਂ ਚ ਇਹਨਾਂ ਨੂੰ ਮਾਇਆ ਦੇ ਦਿਆ ਕਰੋ। ਜਿੰਨਾ ਵੀ ਇਹਨਾਂ ਦਾ ਨੁਕਸਾਨ ਹੁੰਦਾ ਉਹ ਸਾਰਾ ਨੁਕਸਾਨ ਗੁਰੂ ਘਰ ਦੇ ਵਿੱਚੋਂ ਇਹਨਾਂ ਦਾ ਪੂਰਾ ਕਰ ਦਿਆ ਕਰੋ।
ਸੰਧਿਆ ਸਮੇਂ ਬੂਝ ਲਿਓ ਸਰਬ,
ਸ਼ਾਮ ਦੇ ਸਮੇਂ ਨਾ ਸਾਰਿਆਂ ਨੂੰ ਪੁੱਛ ਲਿਆ ਕਰੋ ਵੀ ਪ੍ਰਸ਼ਾਦੀ ਨੇ ਅੱਜ ਕਿਹਦਾ ਵਿਗਾੜ ਕੀਤਾ, ਕਿਹਦੀ ਦੁਕਾਨ ਤੇ ਕਿੰਨਾ ਕੁਝ ਖਾਧਾ, ਕਿੰਨਾ ਕਿਸੇ ਦਾ ਨੁਕਸਾਨ ਹੋਇਆ, ਉਹ ਸ਼ਾਮ ਦੇ ਸਮੇਂ ਸਾਰਿਆਂ ਕੋਲੋਂ ਪੁੱਛ ਲਿਆ ਕਰੋ।
ਸੁਣ ਬਣੀਆਂ ਮੰਨਾਂ ਦੇ ਉਪੰਨਾ,
ਸੁਣ ਕੇ ਬੜੇ ਖੁਸ਼ ਹੋਏ ਵੀ ਸਾਨੂੰ ਕੀ ਚਾਹੀਦਾ, ਉਦਾਂ ਦਾ ਦੁਕਾਨ ਤੇ ਪਿਆ, ਖਬਰੇ ਵਿਕੇ ਵਿਕੇ ਨਾ ਵਿਕੇ, ਸ਼ਾਮ ਤੱਕ ਆ ਤਾਂ ਵਧੀਆ ਵੀ ਹਾਥੀ ਖਾ ਵੀ ਜਾਇਆ ਕਰੇਗਾ ਤੇ ਸ਼ਾਮ ਨੂੰ ਸਾਡੀ ਵਟਕ ਵੀ ਹੋ ਜਾਇਆ ਕਰੀ, ਅਗਲੇ ਦਿਨ ਵਾਸਤੇ ਹੋਰ ਤਾਜ਼ਾ ਬਣਾ ਲਿਆ ਕਰਾਂਗੇ। ਬਾਣੀਏ ਬੜੇ ਖੁਸ਼ ਹੋਏ ਪ੍ਰਸੰਨ ਹੋਏ,
ਜਥਾ ਯੋਗ ਗੁਰ ਤੇ ਗੁਰ ਕੋ ਬਚ ਮੰਨਾ,
ਜਥਾ ਯੋਗ ਸਤਿਗੁਰਾਂ ਦਾ ਬਚਨ ਸਭ ਨੇ ਮੰਨਿਆ ਹੈ।
ਸਗਰੇ ਪੁਰ ਮੈਂ ਵਿਚਰਤ ਰਹਿ ਲੋਕ ਹਜ਼ਾਰੋ ਹੇਰਤ ਹੈ,
ਮਹਾਰਾਜ ਜੀ ਦਾ ਪ੍ਰਸ਼ਾਦੀ ਸਾਰੇ ਆਨੰਦਪੁਰ ਸਾਹਿਬ ਚ ਵਿਚਰਦਾ ਤੇ ਨਿਸ਼ੰਕ ਹੋ ਕੇ ਨਡਰ ਹੋ ਕੇ ਵਿਚਰਦਾ, ਸਾਰੇ ਲੋਕ ਵੇਖਦੇ ਨੇ ਉਸ ਪ੍ਰਸ਼ਾਦੀ ਨੂੰ, ਵੇਖ ਵੇਖ ਕੇ ਹੈਰਾਨ ਵੀ ਹੁੰਦੇ ਨੇ।
ਦੂਰ ਦੂਰ ਕੀ ਸੰਗਤ ਆਵੇ,
ਦੂਰ ਦੂਰ ਤੋਂ ਗੁਰੂ ਕੀਆਂ ਸੰਗਤਾਂ ਚੱਲ ਕੇ ਆਉਂਦੀਆਂ ਨੇ,
ਕਿਥੇ ਅਦਭੁਤ ਕੋ ਸਭ ਵਿੱਚ ਮਾਵੇ,
ਸਭ ਇਸ ਅਦਭੁਤ ਹਾਥੀ ਨੂੰ ਵੇਖ ਕੇ ਹੈਰਾਨ ਹੁੰਦੇ ਹਨ।
ਰਤਨ ਰਾਏ ਰਹਿ ਕੇ ਸੁਖਮਾਤ,
ਇੱਧਰ ਰਾਜਾ ਰਤਨ ਰਾਏ ਕਈ ਮਹੀਨੇ ਸਤਿਗੁਰਾਂ ਦੇ ਕੋਲ ਰਿਹਾ,
ਇੱਕ ਸਤਿਗੁਰ ਕੇ ਅਨਕ ਬਿਲਾਸ,
ਅਨੇਕ ਪ੍ਰਕਾਰ ਦੇ ਬਿਲਾਸ ਸਤਿਗੁਰਾਂ ਦੇ ਵੇਖੇ ਨੇ ਰਾਜੇ ਰਤਨ ਰਾਏ ਨੇ।
ਸ਼੍ਰੀ ਗੁਜਰੀ ਟਿਕ ਜਨਮੀ ਸੈਤ,
ਮਾਤਾ ਰਾਣੀ ਸਵਰਨਮਤੀ ਨਾਲ ਆਈ ਸੀ, ਉਹ ਕਈ ਵਾਰੀ ਮਾਤਾ ਗੁਜਰੀ ਜੀ ਦੇ ਕੋਲ ਆਉਂਦੀ ਹੈ ਤੇ ਇਹ ਵੀ ਜਾ ਕੇ ਮਾਤਾ ਜੀ ਕੋਲ ਬੈਠਦਾ ਹੈ।
ਪਹੁੰਚੇ ਬਾਰ ਬਾਰ ਸੁਖ ਲੈ,
ਕਈ ਵਾਰ ਸਤਿਗੁਰਾਂ ਦੇ ਕੋਲ ਆਉਂਦਾ ਮਾਤਾ ਗੁਜਰੀ ਜੀ ਕੋਲ ਜਾ ਕੇ ਸੁਖ ਪ੍ਰਾਪਤ ਕਰਦਾ ਹੈ।
ਕਲਗੀ ਤਰ ਕੇ ਤੁਕ ਦਰਸ਼ਨ,
ਕਲਗੀ ਤਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੀ ਦਰਸ਼ਨ ਕਰਦਾ ਹੈ।
ਬਾਰ ਬਾਰ ਪਗ ਪੰਕਜ ਪਰਸਨ,
ਬਾਰ ਬਾਰ ਸਤਿਗੁਰਾਂ ਦੇ ਚਰਨਾਂ ਨੂੰ ਪਰਸਦਾ ਮੱਥਾ ਟੇਕਦਾ ਹੈ।
ਆਪਣੇ ਦੇ ਜੀਤ ਕਰਨ ਚੜਾਏ, ਹੱਥ ਜੋੜ ਕਰ ਜਾਚ ਵਿਦਾਏ।
ਇੱਕ ਦਿਨ ਜਦੋਂ ਕਾਫੀ ਸਮਾਂ ਕਈ ਮਹੀਨੇ ਬਤੀਤ ਹੋ ਗਏ, ਆਖਿਰਕਾਰ ਆਪਣੇ ਦੇਸ਼ ਨੂੰ ਵਾਪਸ ਮੁੜਨਾ ਸੀ, ਸਤਿਗੁਰਾਂ ਕੋਲੋਂ ਇਹਨੇ ਆਗਿਆ ਮੰਗੀ ਵਾਪਸ ਆਪਣੇ ਦੇਸ਼ ਨੂੰ ਜਾਣ ਦੀ।
ਸਤਿਗੁਰ ਕਹਿ ਕਰ ਬਹੁਤ ਟਿਕਾਇਓ,
ਮਹਾਰਾਜ ਜੀ ਨੇ ਫਿਰ ਕਿਹਾ ਕੋਈ ਨੀ ਰਾਜਾ ਰਤਨ ਰਾਏ ਜੀ, ਚਲੇ ਜਾਣਾ, ਥੋੜੇ ਦਿਨ ਹੋਰ ਅਟਕ ਜਾਓ, ਇਹਨੇ ਫਿਰ ਰਹਿ ਜਾਣਾ। ਏਦਾਂ ਕਈ ਵਾਰ ਮਹਾਰਾਜ ਜੀ ਨੇ ਕਹਿ ਕੇ ਰਾਜੇ ਨੂੰ ਆਪਣੇ ਕੋਲ ਰੱਖਿਆ।
ਹੁਣ ਓੜਕ ਚਲਬੋ ਮਨ ਆਇਓ,
ਆਖਿਰਕਾਰ ਫਿਰ ਵਾਪਸ ਚੱਲਣ ਵਾਸਤੇ ਬਾਣੀ ਆਇਆ, ਸਮਾਂ ਆ ਹੀ ਗਿਆ।
ਅਦਕ ਪ੍ਰੇਮ ਤੇ ਨ੍ਰਿਪ ਨਹਿਰ ਚੈ,
ਰਤਨ ਰਾਏ ਦੇ ਮਨ ਚ ਇੱਛਾ ਤਾਂ ਨਹੀਂ ਜਾਣ ਦੀ, ਪਰ ਜਾਣਾ ਪਏਗਾ ਆਪਣਾ ਰਾਜ ਭਾਗ ਸੰਭਾਲਣ ਲਈ।
ਓਏ ਤਿਆਰ ਕਰ ਬੋਰਪੁਰ,
ਫਿਰ ਤਿਆਰ ਹੋ ਕੇ, ਕਈ ਵਾਰੀ ਤਾਂ ਤਿਆਰ ਹੋ ਕੇ ਹੀ ਰਹਿ ਜਾਂਦਾ, ਚੱਲਣ ਦੀ ਪੂਰੀ ਤਿਆਰੀ ਹੁੰਦੀ ਹੈ। ਕਹਿੰਦਾ ਚਲੋ ਅੱਜ ਇੱਕ ਦਿਨ ਹੋਰ ਦਰਸ਼ਨ ਕਰ ਲਈਏ, ਕੱਲ ਨੂੰ ਚੱਲਾਂਗੇ। ਇਹ ਪ੍ਰੇਮ ਦੀ ਖੇਡ ਸੀ, ਅੰਦਰ ਭਾਵਨਾ ਸੀ ਰਾਜੇ ਰਤਨ ਰਾਏ ਦੇ। ਕਈ ਵਾਰ ਤਿਆਰ ਹੋ ਕੇ ਫਿਰ ਰਹਿ ਜਾਂਦਾ ਜਾਣਦਿਆਂ ਜਾਂਦਿਆਂ।
ਜ਼ਰੀ ਦੁਸ਼ਾਲੇ ਕੋ ਸਿਰ ਪਾਓ, ਬਖਸ਼ਿਓ ਗੁਰੂ ਲੀਨ ਚਿਤ ਚਾਓ।
ਫਿਰ ਇੱਕ ਦਿਨ ਇਹਨੇ ਤਿਆਰੀ ਪੱਕੇ ਤੌਰ ਤੇ ਕਰ ਹੀ ਲਈ ਚੱਲਣ ਦੀ, ਤੇ ਜਾਣ ਤੋਂ ਪਹਿਲਾਂ ਮਹਾਰਾਜ ਜੀ ਨੇ ਗੁਰੂ ਘਰ ਵੱਲੋਂ ਬੜੀ ਕੀਮਤੀ ਖਿਲਤ ਕਿਹਨੂੰ ਦਿੱਤੀ ਹੈ, ਬੜਾ ਕੀਮਤੀ ਜ਼ਰੀਦਾਰ ਸਿਰੇ ਪਾਉ ਤੇ ਦਸਤਾਰ ਦਿੱਤੀ ਹੈ।
ਕਹੇ ਭੂਪ ਜਿਮ ਸੁਣਿਓ ਸੁਜਸ ਕੋ,
ਰਾਜਾ ਰਤਨ ਰਾਏ ਕਹਿੰਦਾ ਮਹਾਰਾਜ ਜਿਵੇਂ ਮੈਂ ਤੁਹਾਡਾ ਸੁਜਸ ਸੁਣਿਆ ਹੈ,
ਕਰਿਓ ਆਏ ਮੈਂ ਤਥਾ ਦਰਸ ਕੋ,
ਉਸੇ ਤਰ੍ਹਾਂ ਆ ਕੇ ਤੁਹਾਡੇ ਦਰਸ਼ਨ ਕੀਤੇ ਹਨ।
ਸਭ ਬਿਜ ਤੇ ਮੁਝ ਕਰਿਓ ਨਿਹਾਲ,
ਸਭ ਪ੍ਰਕਾਰ ਕਰਕੇ ਆਪ ਜੀ ਨੇ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ।
ਹਲਤ ਭਲੇ ਲਿਓ ਪਲਤ ਵਿਸਾਲ,
ਮਹਾਰਾਜ ਮੇਰਾ ਲੋਕ ਤੇ ਪਰਲੋਕ ਆਪ ਜੀ ਨੇ ਸਵਾਰ ਦਿੱਤਾ ਹੈ।
ਕਹਿਓ ਨਾ ਜਾਏ ਗਰੋ ਭਰ ਗਏ,
ਬੋਲਦਿਆਂ ਬੋਲਦਿਆਂ ਰਤਨ ਰਾਏ ਦਾ ਗਲਾ ਭਰ ਆਇਆ, ਬੋਲਿਆ ਨਹੀਂ ਜਾ ਰਿਹਾ, ਕੰਠ ਰੁਕ ਗਿਆ।
ਚਰਨ ਕਮਲ ਪਰ ਸਿਰ ਧਰ ਦਿਓ,
ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਸਿਰ ਰੱਖ ਦਿੱਤਾ ਰਾਜੇ ਰਤਨ ਰਾਏ ਨੇ।
ਸਿੱਖ ਜਲ ਸੰਗ ਪਕਾਰਨ ਕਰਿਓ,
ਅੱਖਾਂ ਦੇ ਹੰਝੂਆਂ ਨਾਲ ਗੁਰੂ ਦੇ ਚਰਨ ਧੋ ਰਿਹਾ।
ਗੁਰ ਧੀਰਜ ਦੀਨ ਸਮੁਦ ਧਰੇ,
ਮਹਾਰਾਜ ਜੀ ਨੇ ਧੀਰਜ ਦਿੱਤਾ, ਆਖਿਆ ਰਾਜਾ ਰਤਨ ਰਾਏ ਅਸੀਂ ਸਦਾ ਤੇਰੇ ਅੰਗ ਸੰਗ ਹਾਂ।
ਭਗਤ ਗਿਆਨ ਗੁਰਸਿੱਖੀ ਸਾਤ,
ਮਹਾਰਾਜ ਜੀ ਨੇ ਭਗਤੀ ਗਿਆਨ ਤੇ ਗੁਰਸਿੱਖੀ ਦੀ ਦਾਤ,
ਤਬੈ ਬਖਸ਼ਿਸ਼ ਕਰੀ ਤਬੈ ਗੁਰਨਾਥ,
ਮਹਾਰਾਜ ਜੀ ਨੇ ਇਹ ਦਾਤ ਰਾਜੇ ਰਤਨ ਰਾਏ ਨੂੰ ਬਖਸ਼ਿਸ਼ ਕੀਤੀ ਹੈ।
ਜਨਮੀ ਸਹਿਤ ਸਚਿਵ ਗਨ
ਸਬੈ, ਮਾਤਾ ਸਵਰਨਮਤੀ ਤੇ ਸਾਰੇ ਵਜ਼ੀਰਾਂ ਦੇ ਸਹਿਤ,
ਕਰ ਕਰ ਨਮੋ ਪਿਆਨੋ ਸਬੈ,
ਕਰ ਕਰਕੇ ਆਪਣੇ ਦੇਸ਼ ਨੂੰ ਵਾਪਸ ਚੱਲ ਪਿਆ।
ਨੀਟ ਨੀਟ ਕਰ ਵਿਚਰਿਓ ਰਾਜਾ,
ਸਹਿਜੇ ਕਰਕੇ ਚੱਲਦਾ ਹੋਇਆ ਇਹ ਮਹਾਰਾਜ ਜੀ ਤੋਂ ਦੂਰ ਚਲਾ ਗਿਆ।
ਕਰ ਕਰ ਚਲੋ ਸਮੇਤ ਸਮਾਜਾ,
ਸਾਰੇ ਸਮਾਜ ਜਿੰਨੀਆਂ ਫੌਜਾਂ ਸਿਪਾਹੀ ਸਨ ਸਭ ਦੇ ਸਹਿਤ ਵਾਪਸ ਚੱਲ ਪਿਆ। ਮਨ ਤਾਂ ਨਹੀਂ ਸੀ ਕਰਦਾ ਵਿਛੜਨ ਨੂੰ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਆਪਣੇ ਹਿਰਦੇ ਚ ਵਸਾ ਕੇ ਆਪਣੇ ਅਸਾਮ ਨਗਰ ਨੂੰ, ਅਸਾਮ ਦੇਸ਼ ਨੂੰ ਵਾਪਸ ਚਲਾ ਗਿਆ।